अनेक बार सर्व कला समरथ डोलन तेरा कहो प्रभु नानक दे कर हथ जाही कुल ते प्रगट होय ताही कुल को नाम पुन द्वादश गोरिंड का मेरी है परनाम तेरे कवन कवन गुण कह कह गावा तू साहिब गुणी निधाना तेरी महिमा वर्णना साका तू ठाकुर ऊच भगवाना ना हौ जती सती नहीं पड़या मूर्ख मुगदा जन्म भया प्रणवत नानक तिनकी सरना जिन तू नाही विसरिया प्रणवत नानक तिनकी सरना जिन तू नाही विसरिया ए मन ऐसा सतगुर खोज लहो जित सेवै जन्म मरण दुख जाय सहसा मूल ना होवई हौ मैं शब्द जलाय कूड़ा की पाल विचह निकले सच वसै मन आय अंतर शांत मन सुख होय सच संयम कार कमाय नानक पूरा कर्म सतगुर मिले हर जीओ कृपा करे रजाय नानक पूरा कर्म सतगुर मिले हर जीओ कृपा करे रजाय सतगुरु जी दी साजी नवाजी साध संगत सब माई भाई एक बार आपो अपनी रसना पवित्र करो ते सब गज के कहो तन श्री गुरु नानक देव सच्चे पातशाह एक बार फिर कृपा करो कोई रसना वांझी ना रवे सब गज के कहो तन श्री सतगुरु राम सिंह सच्चे पातशाह सतगुरु दी लोड इस संसार उत्ते सदा ही रही है जिसनु गुरु गोबिंद सिंह अपनी बाणी दे विच लिखदे ने जब जब होत अरिष्ट अपारा तप तप देह धरत अवतारा कि इस संसार दे उत्ते सतगुरु उदो उदो अवतार धार के आउंदे रहे जदों भी इस संसार उत्ते पापां दा भार वध गया इस धरती ते अत्याचार जां जुल्म दा वाधा हो गया उदों उदों पैगंबरां दा इस संसार ते इस धरती ते आउणा होया क्योंकि मनुख दे अंदर ਇੱਕ ਬਿਰਤੀ ਹੈ, ਮਨੁੱਖ ਦਾ ਮਨ ਹੈ ਜਿਹੜਾ ਕਦੇ ਸ਼ੈਤਾਨ ਵੀ ਹੋ ਜਾਂਦਾ, ਜਿਹੜਾ ਹੈਵਾਨ ਵੀ ਬਣ ਜਾਂਦਾ, ਅਤੇ ਉਸ ਮਨੁੱਖੀ ਮਨ ਨੂੰ ਠੀਕ ਕਰਨ ਵਾਸਤੇ ਇਸ ਸੰਸਾਰ ਉੱਤੇ ਗੁਰੂਆਂ ਦਾ ਆਉਣਾ ਹੁੰਦਾ। ਦੁਨੀਆਂ 'ਤੇ ਅੱਤਿਆਚਾਰ ਨਹੀਂ ਵੱਧਦਾ, ਦੁਨੀਆਂ 'ਤੇ ਪਾਪ ਨਹੀਂ ਵੱਧਦੇ। ਪਾਪ ਅੱਤਿਆਚਾਰ ਮਨੁੱਖ ਦੇ ਮਨ ਦੇ ਵਿੱਚ ਹੈ, ਅਤੇ ਹਰ ਧਰਮ ਦਾ ਜਿਹੜਾ ਉਪਦੇਸ਼ ਹੋਵੇਗਾ ਉਹ ਮਨ ਨੂੰ ਉਪਦੇਸ਼ ਹੋਵੇਗਾ। ਸਾਡੇ ਗੁਰੂਆਂ ਨੇ ਜਦੋਂ ਗੁਰਬਾਣੀ ਰਚੀ ਅਤੇ ਉਪਦੇਸ਼ ਦਿੱਤਾ ਮਨੁੱਖ ਦੇ ਮਨ ਨੂੰ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਉਹ ਮਨ ਨੂੰ ਉਪਦੇਸ਼ ਸੀ ਕਿ ਜਦੋਂ ਮਨੁੱਖ ਦਾ ਮਨ ਸਿੱਧਾ ਹੋ ਜਾਵੇਗਾ ਉਦੋਂ ਸੰਸਾਰ ਦੇ ਉੱਤੇ ਹੋ ਰਿਹਾ ਪਾਪ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਵੱਧ ਰਹੇ ਪਾਪ ਨੂੰ ਠੱਲ ਪਾਈ ਜਾਂਦੀ ਹੈ, ਅਤੇ ਗੁਰੂਆਂ ਪੈਗੰਬਰਾਂ ਅਵਤਾਰਾਂ ਦਾ ਆਉਣਾ ਵੀ ਇਸੇ ਪ੍ਰਥਾਏ ਇਸ ਸੰਸਾਰ 'ਤੇ ਹੋਇਆ, ਕਿਉਂਕਿ ਜਦੋਂ ਮਨੁੱਖ ਦੀ ਬਿਰਤੀ, ਮਨੁੱਖ ਦਾ ਮਨ ਹੈਵਾਨ ਸ਼ੈਤਾਨ ਬਣ ਜਾਂਦਾ ਹੈ, ਅਤੇ ਉਸ ਨੂੰ ਸਾਧ ਬਣਾਉਣ ਵਾਸਤੇ ਸੰਸਾਰ ਦੇ ਉੱਤੇ ਪੈਗੰਬਰ, ਸਤਿਗੁਰੂ, ਅਵਤਾਰ, ਔਲੀਏ ਆਉਂਦੇ ਰਹੇ। ਹਰ ਧਰਮ ਦਾ ਰਹਿਬਰ, ਕਿਸੇ ਵੀ ਧਰਮ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਉਸ ਤੋਂ ਪਹਿਲਾਂ ਦਾ ਸਮਾਂ ਪੜ੍ਹ ਕੇ ਵੇਖਣਾ, ਕਿਉਂਕਿ ਕਿਸੇ ਵੀ ਮਨੁੱਖ ਨੂੰ ਜਦੋਂ ਤੁਸੀਂ ਪੜ੍ਹਨਾ ਹੋਵੇ, ਕਿਸੇ ਪੈਗੰਬਰ ਨੂੰ ਪੜ੍ਹਨਾ ਹੋਵੇ, ਕਿਸੇ ਅਵਤਾਰ ਨੂੰ, ਕਿਸੇ ਦਾ ਇਤਿਹਾਸ ਪੜ੍ਹਨਾ ਹੋਵੇ, ਉਸ ਨੂੰ ਉਸਦੇ ਸਮਕਾਲ ਦੇ ਵਿੱਚ ਰੱਖ ਕੇ ਜਾਚਿਆ ਪਰਖਿਆ ਜਾਂਦਾ। ਮਨੁੱਖ ਉਹ ਨਹੀਂ ਵੱਡਾ ਜਿਹੜਾ ਇਹ ਸੰਸਾਰ 'ਤੇ ਆ ਕੇ ਕਰਾਮਾਤਾਂ ਜਾਂ ਸਿੱਧੀਆਂ ਹਾਸਲ ਕਰਕੇ ਅਤੇ ਲੋਕਾਂ ਤੋਂ ਮੱਥਾ ਟਿਕਾਉਣਾ ਸ਼ੁਰੂ ਕਰ ਦੇਵੇ। ਮਨੁੱਖ ਉਹ ਨਹੀਂ ਵੱਡਾ ਜਿਸ ਦੇ ਕੋਲ ਇਸ ਸੰਸਾਰ ਉੱਤੇ ਚਾਰ ਪੈਸੇ ਆ ਜਾਣ, ਉਹ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪਵੇ, ਲੋਕਾਂ ਤੋਂ ਸਿਰ ਚੁਕਵਾਉਣ ਲੱਗ ਪਵੇ। ਮਨੁੱਖ ਉਹ ਵੱਡਾ ਹੈ, ਇਤਿਹਾਸ ਨੇ ਉਹਨਾਂ ਨੂੰ ਆਪਣੇ ਵਿੱਚ ਸਥਾਨ ਦਿੱਤਾ ਹੈ, ਆਉਣ ਵਾਲੀਆਂ ਨਸਲਾਂ ਤੱਕ ਉਹ ਲੋਕਾਂ ਦਾ ਇਤਿਹਾਸ ਜਿੰਦਾ ਰਹਿੰਦਾ ਜਿਹੜੇ ਆਪਣੇ ਸਮਕਾਲ ਨੂੰ ਚੰਗੀ ਤਰ੍ਹਾਂ ਪਰਖਦੇ ਨੇ, ਉੜਿਆਂ ਥੁੜਿਆਂ ਦੀ ਮਦਦ ਦੇ ਵਾਸਤੇ ਹਰ ਵੇਲੇ ਡਟ ਕੇ ਖਲੋ ਜਾਂਦੇ ਨੇ, ਤੇ ਆਪਣੇ ਸਮਕਾਲ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮੁਸੀਬਤਾਂ ਹੁੰਦੀਆਂ, ਜਿਹੋ ਜਿਹੀਆਂ ਪਰਿਸਥਿਤੀਆਂ ਹੁੰਦੀਆਂ, ਉਹਨਾਂ ਨੂੰ ਸੋਚਣ ਦਾ ਢੰਗ, ਉਹਨਾਂ ਨੂੰ ਹੈਂਡਲ ਕਰਨ ਦਾ ਢੰਗ, ਤੇ ਉਹਨਾਂ ਦੇ ਪ੍ਰਤੀ ਉਹਨਾਂ ਦਾ ਪ੍ਰਤੀਕਰਮ ਕੀ ਹੁੰਦਾ, ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਉੱਥੋਂ ਪਤਾ ਲੱਗਦਾ ਕਿ ਮਨੁੱਖ ਕਿਸ ਸੋਚ ਦਾ ਮਾਲਕ ਹੈ, ਮਨੁੱਖ ਸਾਧ ਹੈ, ਮਨੁੱਖ ਸ਼ੈਤਾਨ ਹੈ, ਜਾਂ ਮਨੁੱਖ ਅਵਤਾਰ ਜਾਂ ਪੈਗੰਬਰ ਹੈ। ਇੱਥੋਂ ਤੱਕ ਵੀ ਜੇਕਰ ਮੈਂ ਕੋਈ ਕਹਿ ਦੇਵਾਂ ਗੱਲ, ਕੋਈ ਅਤਕਥਨੀ ਨਹੀਂ ਹੋਵੇਗੀ। ਸਵਾਮੀ ਵਿਵੇਕਾਨੰਦ ਨੇ ਆਖਿਆ ਸੀ, ਕਹਿੰਦੇ ਸ਼ਹੀਦ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ, ਆਪਣਾ ਆਪ ਕੁਰਬਾਨ ਕਰ ਦੇਣਾ ਦੇਸ਼ ਕੌਮ ਦੇ ਉੱਤੋਂ ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਸ਼ਹੀਦਾਂ ਦੇ ਪਿੱਛੇ ਜਿਹੜਾ ਉਹ ਇਤਿਹਾਸ ਹੈ ਉਹ ਵੱਡਾ ਹੁੰਦਾ, ਜਿਨ੍ਹਾਂ ਪ੍ਰਸਥਿਤੀਆਂ ਦੇ ਵਿੱਚੋਂ ਆਪਣੇ ਆਪ ਨੂੰ ਤੋਪ ਦੇ ਉਸ ਗੋਲੇ ਦੇ ਅੱਗੇ ਖੜਿਆ ਕਰ ਦੇਣਾ, ਆਪਣੇ ਆਪ ਨੂੰ ਜਿਹੜਾ ਹੈ ਆਪਣੇ ਗਲ ਵਿੱਚ ਰੱਸਾ ਪਾਉਣ ਵਾਸਤੇ ਤਿਆਰ ਕਰ ਲੈਣਾ, ਇਹ ਵੱਡਾ ਨਹੀਂ। ਜਾਂ ਗੁਰੂ ਗੋਬਿੰਦ ਸਿੰਘ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਸਿਰ ਚਾਹੀਦਾ ਤੇ ਉੱਠ ਕੇ ਸਿਰ ਦੇ ਦੇਣਾ, ਇਹੋ ਜਿਹੇ ਕੰਮ ਤੇ ਤੁਸੀਂ ਸੰਸਾਰ ਤੇ ਵੇਖੋ ਕਿ ਮਰਨ ਵਾਸਤੇ ਮੂਰਖਾਂ ਦੀ ਭੀੜ ਵੀ ਹੋਵੇਗੀ, ਉਹ ਵੀ ਮਰਨ ਵਾਸਤੇ ਬੜੀ ਛੇਤੀ ਤਿਆਰ ਹੋ ਜਾਂਦੇ ਨੇ। ਇਹੋ ਜਿਹੀ ਦਲੇਰੀ ਤੇ ਕਿਸੇ ਨੇ ਥੋੜਾ ਨਸ਼ਾ ਕੀਤਾ ਹੋਵੇ ਤੇ ਉਸ ਦੇ ਅੰਦਰ ਆ ਜਾਂਦੀ, ਉਹ ਵੀ ਮਰਨ ਮਾਰਨ ਤੱਕ ਤਿਆਰ ਹੋ ਜਾਂਦਾ, ਪਰ ਇਸ ਦਲੇਰੀ ਨੂੰ ਬਰਕਰਾਰ ਰੱਖਣਾ ਇਸ ਲੰਬੇ ਪੀਰੀਅਡ ਤੱਕ, ਲੰਬੇ ਸਮੇਂ ਤੱਕ ਇਹ ਕੁਛ ਚੰਦ ਲੋਕ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਕਰ ਸਕਦੇ, ਜਿਨ੍ਹਾਂ ਦੀ ਸੋਚ, ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਕੇ ਤੇ ਆਪਣੇ ਮਨ ਦੇ ਵਿੱਚ ਪੱਕੇ ਦ੍ਰਿੜ ਫੈਸਲੇ ਕਰ ਲਏ ਹੁੰਦੇ ਨੇ, ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ। ਅਵਤਾਰ, ਪੈਗੰਬਰ, ਸ਼ਹੀਦ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੁੰਦਾ, ਤੇ ਉਹਨਾਂ ਦਾ ਸਾਰਾ ਜੀਵਨ ਪੜ੍ਹ ਕੇ ਵੇਖ ਲਓ, ਉਹ ਲੋਕਾਂ ਵਾਸਤੇ ਬਤੀਤ ਹੋ ਜਾਂਦਾ। ਗੁਰੂ ਨਾਨਕ ਸਾਹਿਬ ਘਰ ਘਾਟ ਛੱਡ ਕੇ ਆਪਣਾ ਤੇ ਉਦਾਸੀਆਂ ਦਾ ਰਟਨ ਕਰਨ ਲੱਗ ਪਏ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਲੋਕਾਂ ਦੇ ਵਾਸਤੇ ਜਿਉਂਦਿਆਂ ਬਤੀਤ ਕਰ ਦਿੱਤੀ, ਲੋਕਾਂ ਦੇ ਵਾਸਤੇ ਜੀਓਏ ਤੇ ਇਤਿਹਾਸ ਨੇ ਜਗ੍ਹਾ ਦਿੱਤੀ। ਖੈਰ ਇਸ ਪਾਸੇ ਮੇਰਾ ਜਾਣਾ ਮਜਬੂਰ ਨਹੀਂ, ਮੈਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ, ਇਸ ਸੰਸਾਰ ਉੱਤੇ ਗੁਰੂ ਦੀ ਲੋੜ ਜਿਹੜੀ ਹੈ ਉਹ ਮਹਿਸੂਸ ਹੁੰਦੀ ਰਹੀ ਤੇ ਸਦਾ ਹੀ ਮਹਿਸੂਸ ਹੁੰਦੀ ਰਹੇਗੀ, ਕਿਉਂਕਿ ਅਧਿਆਤਮਿਕ ਮਾਰਗ ਦਾ ਜਿਹੜਾ ਮਨੁੱਖ ਹੈ ਉਸਨੂੰ ਤੇ ਪੈਰ ਪੈਰ ਤੇ ਗੁਰੂ ਦੀ ਲੋੜ ਹੈ। ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਲਿਖਦੇ ਨੇ ਗੁਰੂ ਦੀ ਹੋਂਦ ਤੋਂ ਬਗੈਰ ਤੇ ਹਨੇਰਾ ਹੈ, ਇੱਕ ਇਸ ਤਰ੍ਹਾਂ ਦਾ ਅੰਧਕਾਰ ਹੈ ਜਿਹੜਾ ਖਤਮ ਨਹੀਂ ਹੋ ਸਕਦਾ ਤੇ ਹਨੇਰੇ ਨੂੰ ਖਤਮ ਕਰਨ ਵਾਸਤੇ ਤੁਸੀਂ ਸਭ ਜਾਣਦੇ ਹੋ ਕਿਸੇ ਤਹਿਖਾਨੇ ਦੇ ਵਿੱਚ, ਕਿਸੇ ਤੋਸ਼ੇਖਾਨੇ ਦੇ ਵਿੱਚ, ਕਿਸੇ ਕਮਰੇ ਦੇ ਵਿੱਚ, ਕਿਸੇ ਬੇਸਮੈਂਟ ਦੇ ਵਿੱਚ ਸਦੀਆਂ ਦਾ ਹਨੇਰਾ ਹੋਵੇ, ਸਾਲਾਂ ਦਾ ਹਨੇਰਾ ਹੋਵੇ ਤੇ ਉਸ ਹਨੇਰੇ ਨੂੰ ਤੁਸੀਂ ਜ਼ੋਰ ਲਾ ਲਵੋ ਕਿ ਮੈਂ ਇਸ ਨੂੰ ਕੁੱਟ ਕੇ ਡਾਂਗ ਨਾਲ ਮਾਰ ਕੇ ਧੱਕੇ ਮਾਰ ਕੇ ਇਸ ਹਨੇਰੇ ਨੂੰ ਬਾਹਰ ਕੱਢ ਲਵਾਂ, ਪਰ ਉਹ ਕਦੇ ਵੀ ਹਨੇਰਾ ਉਸ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਤੇ ਹਨੇਰਾ ਕੱਢਣ ਦਾ ਢੰਗ ਇੱਕੋ ਹੈ, ਦੀਵਾ ਬਲੇ ਅੰਧੇਰਾ ਜਾਏ। ਉਸ ਤਹਿਖਾਨੇ ਦੇ ਵਿੱਚ, ਉਸ ਕਮਰੇ ਵਿੱਚ, ਉਸ ਬੇਸਮੈਂਟ ਦੇ ਵਿੱਚ ਤੁਸੀਂ ਇੱਕ ਦੀਵਾ ਬਾਲ ਦਿਓ ਤੇ ਉਹ ਹਨੇਰਾ ਦੂਰ ਹੋ ਜਾਂਦਾ ਹੈ ਤੇ ਗੁਰੂ ਤੋਂ ਬਗੈਰ ਵੀ ਮਨੁੱਖੀ ਮਨ ਦੇ ਵਿੱਚ ਹਨੇਰਾ ਹੀ ਹਨੇਰਾ ਹੈ, ਜਿਸ ਨੂੰ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖਦੇ ਗੁਰਬਿਨ ਘੋਰ ਅੰਧਾਰ, ਘੋਰ ਅੰਧੇਰਾ ਹੈ ਤੇ ਗੁਰੂ ਬਿਨ ਸਮਝ ਨਾ ਆਵੇ, ਮਨੁੱਖ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਰਸਤੇ ਤੇ ਤੁਰਨਾ ਹੈ, ਕਿਸ ਪਾਸੇ ਚੱਲਣਾ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਨਾ ਮਨੁੱਖ ਦੀ ਸੁਰਤੀ ਟਿਕ ਸਕਦੀ ਹੈ ਗੁਰੂ ਤੋਂ ਬਗੈਰ, ਨਾ ਕਿਸੇ ਸਿੱਧੀ ਦੀ ਪ੍ਰਾਪਤੀ ਹੋ ਸਕਦੀ ਹੈ। ਸਿੱਧ ਤੋਂ ਭਾਵ ਕਿਸੇ ਮੰਜ਼ਿਲ ਤੱਕ ਪਹੁੰਚਣਾ, ਕਿਸੇ ਮੰਜ਼ਿਲ ਤੱਕ ਨਹੀਂ ਮਨੁੱਖ ਪਹੁੰਚ ਸਕਦਾ। ਤੇ ਅਖੀਰੀ ਜਿਹੜਾ ਪੜਾਅ, ਜਿਸ ਬਾਬਤ ਮੈਂ ਕੱਲ ਵੀ ਅਰਜ਼ਾਂ ਕੁਛ ਕੀਤੀਆਂ ਸਨ, ਮਨੁੱਖ ਦਾ ਮਕਸਦ ਹੈ ਅਧਿਆਤਮਕ ਮਾਰਗ ਉੱਤੇ ਚੱਲਣ ਵਾਲੇ ਹਰ ਮਨੁੱਖ ਦਾ ਕਿ ਉਸਨੇ ਮੁਕਤੀ ਦੀ ਪ੍ਰਾਪਤੀ ਕਰਨੀ ਹੈ, ਮੁਕਤ ਹੋਣਾ ਹੈ। ਤੇ ਗੁਰੂ ਸਾਹਿਬ ਲਿਖਦੇ ਗੁਰਬਿਨ ਮੁਕਤ ਨਾ ਪਾਵੇ, ਤੇ ਉਹ ਮੁਕਤੀ ਵੀ ਗੁਰੂ ਤੋਂ ਬਗੈਰ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ। ਤੇ ਗੁਰੂ ਅੰਗਦ ਸਾਹਿਬ ਦਾ ਆਸਾ ਦੀ ਵਾਰ ਦੇ ਵਿੱਚ ਇੱਕ ਬਚਨ ਆਉਂਦਾ, ਪਹਿਲੀ ਪੌੜੀ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜਾ ਸਲੋਕ ਆਉਂਦਾ, ਉੱਥੇ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਭਾਈ ਲਹਿਣਾ, ਜਿਨ੍ਹਾਂ ਦਾ ਕੱਲ ਵੀ ਮੈਂ ਕੁਛ ਜ਼ਿਕਰ ਕੀਤਾ, ਉਹ ਲਿਖਦੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਜੇਕਰ ਸੈਂਕੜੇ ਹੀ ਸੂਰਜ ਤੇ ਚੰਦਰਮਾ ਚੜ੍ਹ ਆਉਣ, ਉਹਨਾਂ ਦਾ ਇੰਨਾ ਤੇਜ ਪ੍ਰਕਾਸ਼ ਹੋ ਜਾਵੇ। ਕਈ ਗਿਆਨੀ ਇਸ ਦਾ ਅਰਥ ਅੰਦਰਲੀਆਂ ਨਾੜੀਆਂ ਨਾਲ ਵੀ ਕਰਦੇ, ਸੁਖਮਣਾ ਆਦਿਕ ਨਾੜੀਆਂ ਨਾਲ, ਇੜਾ ਪਿੰਗਲਾਂ ਨਾਲ, ਯੋਗ ਮਤ ਦੇ ਅਨੁਸਾਰ ਉਹਨਾਂ ਅਰਥ ਕਰਨ ਦਾ ਵੀ ਯਤਨ ਕੀਤਾ ਹੈ ਕਿ ਉਹ ਸਮਾਧੀ ਲੱਗਦੀ ਉਹਨਾਂ ਦੋਵਾਂ ਨਾੜੀਆਂ ਵਾਲੇ ਟਕਰਾਓ ਵਾਲੇ ਥਾਂ ਤੇ ਮਨੁੱਖ ਦੇ ਧਿਆਨ ਸਥਿਤ ਹੋਣ ਦੇ ਨਾਲ ਜਿਹੜੀ ਹੈ ਉਹ ਮਨੁੱਖ ਨੂੰ ਪ੍ਰਾਪਤੀ ਹੋ ਜਾਂਦੀ ਹੈ, ਉਸਦੀ ਸਮਾਧੀ ਟਿਕ ਜਾਂਦੀ, ਸੁਰਤ ਜੁੜ ਜਾਂਦੀ ਹੈ। ਖੈਰ, ਪਰ ਜਿਹੜਾ ਇਸ ਦਾ ਅੱਖਰੀ ਅਰਥ ਹੈ ਕਿ ਹਜ਼ਾਰਾਂ ਸੂਰਜਾਂ ਦੇ ਚੜ੍ਹਨ ਨਾਲ, ਸੈਂਕੜੇ ਸੂਰਜਾਂ ਦੇ ਚੜ੍ਹਨ ਨਾਲ, ਚੰਦਰਮਾ ਦੇ ਚੜ੍ਹਨ ਨਾਲ ਹਨੇਰਾ ਦੂਰ ਨਹੀਂ ਹੋ ਸਕਦਾ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ ਘੋਰ ਹਨੇਰਾ ਹੀ ਹਨੇਰਾ ਗੁਰਬਾਣੀ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਦੱਸਿਆ, ਕਿਉਂਕਿ ਇੱਕ ਇਸ ਤਰ੍ਹਾਂ ਦਾ ਮਾਰਗ ਹੈ। ਮੈਂ ਸੰਸਾਰਕ ਸਾਂਝ ਪਵਾ ਦੇਵਾਂ, ਜੇ ਤੁਹਾਡੀ ਸੰਸਾਰਕ ਕੋਈ ਇਲਮ ਹਾਸਲ ਕਰਨਾ ਹੋਵੇ, ਕੋਈ ਕਲਾ ਸਿੱਖਣੀ ਹੋਵੇ, ਕੋਈ ਵਿਦਿਆ ਗ੍ਰਹਿਣ ਕਰਨੀ ਹੋਵੇ, ਤੁਸੀਂ ਲੱਖ ਕਿਤਾਬਾਂ ਦੇ ਢੇਰ ਇਕੱਠੇ ਕਰ ਲਓ ਤੇ ਉਹਨਾਂ ਨੂੰ ਪੜ੍ਹਦੇ ਰਹੋ ਸਾਰੀ ਉਮਰ, ਗੁਰੂ ਤੋਂ ਬਗੈਰ ਉਹਨਾਂ ਦੀ ਸਮਝ ਨਹੀਂ ਆਉਂਦੀ। ਕਿਸੇ ਕਲਾ ਨੂੰ ਸਿੱਖਣਾ ਹੋਵੇ, ਕਿਸੇ ਗਾਇਨ ਨ੍ਰਿਤ ਵਾਦਨ ਨੂੰ ਸਿੱਖਣਾ ਹੋਵੇ ਤੇ ਤੁਸੀਂ ਕਈ ਕਿਤਾਬਾਂ ਲਿਆ ਕੇ ਪੜ੍ਹ ਕੇ ਅਭਿਆਸ ਕਰਦੇ ਰਹੋ, ਤੁਹਾਨੂੰ ਸਮਝ ਨਹੀਂ ਆਵੇਗੀ। ਤੁਸੀਂ ਕਿਸੇ ਗੇਮ ਨੂੰ ਖੇਡਣਾ ਹੋਵੇ, ਕਿਸੇ ਖਿਡਾਰੀ ਬਣਨਾ ਹੋਵੇ ਕਿਸੇ ਵੀ ਗੇਮ ਦਾ, ਤੇ ਉਹਦੇ ਵਾਸਤੇ ਤੁਸੀਂ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਲਿਆ ਕੇ ਪ੍ਰੈਕਟਿਸ ਕਰਦੇ ਰਹੋ, ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਜਦੋਂ ਸੰਸਾਰਕ ਸਾਰੀਆਂ ਕਲਾਵਾਂ ਵਾਸਤੇ, ਵਿਦਿਆ ਵਾਸਤੇ ਸੰਸਾਰਕ ਇੱਕ ਗੁਰੂ ਦੀ, ਇੱਕ ਅਧਿਆਪਕ ਦੀ, ਇੱਕ ਕੋਚ ਦੀ, ਇੱਕ ਟੀਚਰ ਦੀ ਲੋੜ ਹੈ, ਤੇ ਫਿਰ ਅਧਿਆਤਮਿਕ ਮਾਰਗ ਦਾ ਇੱਕ ਇਸ ਤਰ੍ਹਾਂ ਦਾ ਸਫ਼ਰ ਹੈ ਜਿਸ ਨੂੰ ਸਭ ਤੋਂ ਔਖਾ ਤੇ ਸਭ ਤੋਂ ਘੋਰ ਹਨੇਰੇ ਵਾਲਾ ਸਫ਼ਰ ਮੰਨਿਆ ਜਾ ਸਕਦਾ। ਕੁਛ ਨਹੀਂ ਦਿਸਦਾ, ਕੋਈ ਸਮਝ ਨਹੀਂ ਆਉਂਦੀ, ਤੇ ਇਸੇ ਵਾਸਤੇ ਗੁਰੂ ਸਾਹਿਬ ਲਿਖਦੇ ਨੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਗੈਰ ਇਹ ਘੋਰ ਹਨੇਰੇ ਵਾਲਾ ਮਾਰਗ ਹੈ। ਤੇ ਆਸਾ ਦੀ ਵਾਰ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਗੁਰੂ ਸਬਜੈਕਟ ਨਾਲ ਰਿਲੇਟਡ ਬਚਨ ਆਉਂਦੇ ਨੇ। ਗੁਰੂ ਨਾਨਕ ਸਾਹਿਬ ਦਾ ਛੇਵੀਂ ਪੌੜੀ ਦੇ ਵਿੱਚ ਬਚਨ ਆਉਂਦਾ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਮੈਂ ਕੱਲ ਵੀ ਅਰਜ਼ਾਂ ਕੀਤੀਆਂ ਸੀ ਕਿ ਅਧਿਆਤਮਿਕ ਮਾਰਗ ਜਿਹੜਾ ਤੈਅ ਕਰਦਾ ਪਾਉਂਦੀ ਹੈ, ਉਸ ਦੀ ਅਵਸਥਾ ਹੈ, ਉਸ ਦਾ ਧੇਹ ਹੈ। ਖੈਰ, ਸੰਸਾਰਕ ਲੋੜਾਂ ਵਾਸਤੇ ਅਸੀਂ ਸਿਮਰਨ ਕਰਦੇ ਹਾਂ, ਪਰ ਜਿਨ੍ਹਾਂ ਨੇ ਆਪਣਾ ਆਪ ਮਾਰ ਕੇ ਸੰਸਾਰਕ ਲੋੜਾਂ ਤੋਂ ਉੱਚੀਆਂ ਉੱਠ ਕੇ ਤੇ ਇਸ ਮਾਰਗ ਨੂੰ ਤੈਅ ਕਰਨ ਵਾਸਤੇ ਸਫ਼ਰ ਸ਼ੁਰੂ ਕੀਤਾ, ਉਹਨਾਂ ਦਾ ਮਕਸਦ ਸੀ ਪਰਮੇਸ਼ਰ ਦੀ ਖੁਸ਼ੀ, ਪਰਮੇਸ਼ਰ ਰਿਝਾਉਣਾ ਤੇ ਸਤਿਗੁਰੂ ਪ੍ਰਾਪਤੀ ਵਾਸਤੇ ਉਹਨਾਂ ਨੇ ਸਾਰਾ ਕੁਛ ਕੀਤਾ। ਤੇ ਉਹਨਾਂ ਨੇ ਆਖਿਆ ਜਦੋਂ ਪਰਮੇਸ਼ਰ ਪ੍ਰਾਪਤੀ ਵਾਸਤੇ ਉਹ ਯਤਨ ਕਰਦੇ ਪਏ ਸਨ ਤੇ ਉਸ ਰਸਤੇ ਨੂੰ ਤੈਅ ਕਰਨ ਵਾਸਤੇ, ਉਸ ਦੀਆਂ ਔਕੜਾਂ ਤੋਂ ਜਾਣਨ ਵਾਸਤੇ, ਉਸ ਮਾਰਗ ਨੂੰ ਤੈਅ ਕਰਨ ਵਾਸਤੇ ਗੁਰੂ ਸਾਹਿਬ ਲਿਖਦੇ, ਬਿਨਾਂ ਸਤਿਗੁਰੂ ਤੋਂ ਘੋਰ ਹਨੇਰਾ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਤੇ ਉੱਥੇ ਯਾਦ ਰੱਖਣਾ, ਗੁਰਬਾਣੀ ਨੇ ਇਸ ਤਰ੍ਹਾਂ ਜਦੋਂ ਸਿਧਾਂਤ ਦੱਸਣੇ ਸ਼ੁਰੂ ਕੀਤੇ, ਸਿਧਾਂਤ ਦੱਸੇ, ਸਿਧਾਂਤਕ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਜਦੋਂ ਕਿਸੇ ਸਰੋਤੇ ਨੂੰ, ਕਿਸੇ ਪਾਠਕ ਨੂੰ ਜਦੋਂ ਦੱਸੀਆਂ ਜਾਂਦੀਆਂ ਨੇ, ਤੇ ਸਿਆਣੇ ਜਿਹੜੇ ਸਿਧਾਂਤ ਦੱਸਣ ਵਾਲੇ ਲੋਕ ਹੋਣਗੇ, ਉਸ ਸਿਧਾਂਤ ਨੂੰ ਖੁਸ਼ਕ ਹੋਣ ਤੋਂ ਬਚਾਉਣ ਵਾਸਤੇ ਉਹ ਕੋਈ ਨਾ ਕੋਈ ਉਦਾਹਰਣ ਉੱਥੇ ਦੱਸਦੇ ਨੇ, ਕੋਈ ਇਤਿਹਾਸਕ ਮਿਥਿਹਾਸਕ ਗਵਾਹੀ ਦੇ ਕੇ ਉਸ ਨੂੰ ਸਪਸ਼ਟ ਕਰਦੇ ਨੇ, ਕੋਈ ਕਹਾਣੀ ਬਣਾ ਕੇ ਆਪਣੇ ਸਰੋਤੇ ਨੂੰ, ਆਪਣੇ ਜਗਿਆਸੂ ਨੂੰ ਸਮਝਾਉਂਦੇ ਨੇ। ਉੱਥੇ ਗੁਰੂ ਸਾਹਿਬ ਨੇ ਆਪਣੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਹਰ ਸਬਜੈਕਟ ਨਾਲ ਰਿਲੇਟਡ ਦਿੱਤੀਆਂ ਨੇ। ਜਦੋਂ ਤੁਸੀਂ ਨਾਮ ਦੀ ਗੱਲ ਕਰੋਗੇ, ਉੱਥੇ ਕਈ ਇਸ ਤਰ੍ਹਾਂ ਦੇ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ ਕਿ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਉੱਥੇ ਕਈਆਂ ਦੇ ਨਾਮ ਲੈ ਗੁਰੂ ਸਾਹਿਬ ਉੱਥੇ ਉਹਨਾਂ ਦਾ ਜ਼ਿਕਰ ਉਹ ਕਰਦੇ ਨੇ। ਤੇ ਜਦੋਂ ਇਸ ਘੋਰ ਹਨੇਰੇ ਨੂੰ ਦੂਰ ਕਰਨ ਵਾਸਤੇ ਤੇ ਗਿਆਨ ਜਿਹੜਾ ਸੀ ਹਿਰਦੇ ਵਿੱਚ ਚਾਨਣ ਕਰਨ ਵਾਸਤੇ ਜਦੋਂ ਗੱਲ ਛਿੜੀ ਤੇ ਗੁਰੂ ਸਾਹਿਬ ਨੇ ਉੱਥੇ ਬਚਨ ਲਿਖਿਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਉੱਥੇ ਜਿੱਥੇ ਜਿਹੜੇ ਗੁਰੂ ਸਾਹਿਬ ਨੇ ਉਦਾਹਰਣ ਵਰਤੇ ਉਹ ਲਿਖਿਆ ਸੀ, ਪੁੱਛੋ ਬ੍ਰਹਮਾ ਨਾਰਦ ਵੇਦ ਵਿਆਸੈ ਕੋਏ। ਕੋਈ ਬ੍ਰਹਮਾ ਨੂੰ ਪੁੱਛ ਕੇ ਵੇਖ ਲਓ, ਕੋਈ ਨਾਰਦ ਨੂੰ ਪੁੱਛ ਕੇ ਵੇਖ ਲਓ, ਕੋਈ ਵੇਦ ਵਿਆਸ ਨੂੰ ਪੁੱਛ ਕੇ ਵੇਖ ਲਓ, ਉਹਨਾਂ ਨੂੰ ਵੀ ਗੁਰੂ ਤੋਂ ਬਗੈਰ ਜਿਹੜੀ ਸੀ ਉਹ ਪ੍ਰਾਪਤੀ ਨਹੀਂ ਹੋਈ। ਖੈਰ, ਇਹ ਬੜੇ ਲੰਬੇ ਇਤਿਹਾਸ ਨੇ, ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ, ਮੇਰਾ ਸਮਾਂ ਇੱਥੇ ਲੱਗ ਜਾਣਾ। ਹੁਣ ਅਸਲੀਅਤ ਕੀ ਸੀ, ਧਿਆਨ ਵਿੱਚ ਰੱਖਣ ਵਾਲੀ ਗੱਲ ਕੀ ਸੀ, ਜਦੋਂ ਤੇ ਇਹ ਗੱਲ ਸਪਸ਼ਟ ਹੋ ਗਈ ਕਿ ਦੁਨੀਆਂ ਦੇ ਉੱਤੇ ਤੁਸੀਂ ਜਿਹੜਾ ਵੀ ਕਲਾ ਜਾਂ ਜਿਹੜਾ ਵੀ ਇਲਮ ਹਾਸਲ ਕਰਨਾ, ਕੋਈ ਵਿਦਿਆ ਲੈਣੀ ਹੈ, ਉਸ ਵਾਸਤੇ ਗੁਰੂ ਦੀ ਲੋੜ ਹੈ। ਜਿਹਨੂੰ ਭਾਈ ਗੁਰਦਾਸ ਲਿਖਦਾ, ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲਗ ਭਵਜਲ ਪਾਰ ਉਤਾਰਾ, ਤੇ ਸਤਿਗੁਰ ਬਾਝ ਨਾ ਬੁੱਝਿਆ, ਜਿਚਰ ਧਰੇ ਨਾ ਪ੍ਰਭ ਅਵਤਾਰਾ। ਜੇਕਰ ਅਸੀਂ ਵੇਦਾਂ ਨੂੰ, ਗ੍ਰੰਥਾਂ ਨੂੰ ਇਹ ਕਹਿ ਲਈਏ ਵੀ ਇਹਨਾਂ ਨੂੰ ਪੜ੍ਹ ਕੇ ਅਸੀਂ ਤੇ ਇਸ ਮਾਰਗ ਨੂੰ ਤੈਅ ਕਰ ਲਵਾਂਗੇ, ਪਰ ਸੱਚ ਜਾਣਿਓ ਉਹਨਾਂ ਦਾ ਜਿਹੜਾ ਮਾਰਗ ਹੈ, ਤੁਸੀਂ ਇੱਥੇ ਹੀ ਜਾ ਕੇ ਕਨਫਿਊਜ਼ ਹੋ ਜਾਵੋਗੇ। ਜਦੋਂ ਪਹਿਲਾਂ ਹੀ ਸਿਧਾਂਤ ਪੜ੍ਹਿਆ ਗੁਰਮਤ ਦਾ, ਤੇ ਤੁਹਾਡੇ ਅੰਦਰ ਸ਼ੰਕੇ ਉਤਪੰਨ ਹੋ ਜਾਣਗੇ। ਇੱਕ ਪਾਸੇ ਗੁਰੂ ਸਾਹਿਬ ਲਿਖਦੇ ਨੇ, ਮੈਨੂੰ ਤੁੱਕ ਵਿਸਰ ਗਈ ਹੈ, ਗੁਰੂ ਸਾਹਿਬ ਦਾ ਮਤਲਬ ਹੈ ਕਿ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਬੜਾ ਮਹੱਤਵ ਹੈ। ਤਨ ਮਨ ਭਏ ਅਰੋਗਾ, ਕਿ ਮਨੁੱਖ ਦਾ ਤਨ ਤੇ ਮਨ ਅਰੋਗ ਹੋ ਜਾਂਦਾ ਜਦੋਂ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ। ਇਸ਼ਨਾਨ ਕਰ ਸਵੇਰੇ ਉੱਠ ਕੇ, ਤੇਰਾ ਤਨ ਤੇ ਮਨ ਜਿਹੜਾ ਹੈ ਅਰੋਗ ਹੋ ਜਾਵੇਗਾ। ਤੇ ਉਸੇ ਗੁਰਬਾਣੀ ਦੇ ਵਿੱਚ ਤੁਸੀਂ ਇਹ ਪੜੋਗੇ ਕਿ ਸਵੇਰੇ ਉੱਠ ਕੇ ਤੇ ਹਰ ਰੋਜ਼ ਨਹਾਉਣ ਦਾ ਕੀ ਫਾਇਦਾ, ਨਿਤਨਿਤ ਮੇਂਢਕ ਨਹਾਵੈ। ਤੇ ਉੱਥੇ ਜਿਹੜਾ ਹੈ ਉਹ ਪੜਨ ਵਾਲਾ ਪਾਠਕ ਕਨਫਿਊਜ਼ ਹੋ ਜਾਂਦਾ ਕਿ ਇਹਦਾ ਕੀ ਮਤਲਬ। ਇੱਕ ਪਾਸੇ ਤੇ ਕਹਿੰਦੇ ਨੇ ਕਿ ਨਹਾਉਣਾ ਚਾਹੀਦਾ ਸਵੇਰੇ ਉੱਠ ਕੇ, ਦੂਸਰੇ ਪਾਸੇ ਆਪ ਹੀ ਲਿਖਦੇ ਪਏ ਨੇ ਗੁਰੂ ਸਾਹਿਬ ਕਿ ਨਿਤਨਿਤ ਮੇਂਢਕ ਨਹਾਵੈ, ਕੋਈ ਫਾਇਦਾ ਨਹੀਂ, ਨਹਾਤਿਆਂ ਵੀ ਮੁਕਤੀ ਦੀ ਪ੍ਰਾਪਤੀ, ਰੱਬ ਦੀ ਪ੍ਰਾਪਤੀ, ਰੱਬ ਰਝਾਇਆ ਨਹੀਂ ਜਾ ਸਕਦਾ। ਤੇ ਇਸ ਥਾਂ ਤੇ ਫਿਰ ਗੁਰੂ ਦੀ ਲੋੜ ਪੈਂਦੀ ਹੈ। ਇਹੋ ਜਿਹੇ ਸ਼ੰਕੇ ਇਹੋ ਜਿਹੇ ਸਮਾਧਾਨ ਗੁਰੂ ਸਾਹਿਬ ਦੱਸਦੇ ਨੇ ਤੇ ਇਹਨਾਂ ਸ਼ੰਕਿਆਂ ਦਾ ਸਮਾਧਾਨ ਹੀ ਹੈ ਤੁਸੀਂ ਕਿਸੇ ਗ੍ਰੰਥ ਨੂੰ ਪੜ੍ਹ ਕੇ ਕਿਸੇ ਵੇਦ ਨੂੰ ਪੜ੍ਹ ਕੇ ਤੁਸੀਂ ਆਪਣਾ ਜੀਵਨ ਹੈ ਜਿਹੜਾ ਉਹ ਆਪਣੇ ਮਨ ਵਿੱਚ ਛਾਇਆ ਹੋਇਆ ਹਨੇਰਾ ਉਹ ਦੂਰ ਨਹੀਂ ਹੋ ਸਕਦਾ। ਤੇ ਇਸੇ ਵਾਸਤੇ ਲਿਖਦੇ ਨੇ ਭਾਈ ਗੁਰਦਾਸ ਕੇ ਵੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਭਵਜਲ ਪਾਰ ਉਤਾਰਾ, ਪਰ ਸਤਿਗੁਰ ਬਾਝ ਨਾ ਬੁੱਝੀਐ ਜਿ ਚਿਰ ਧਰੇ ਨਾ ਪ੍ਰਭ ਅਵਤਾਰਾ। ਇੱਕ ਫਾਰਸੀ ਦਾ ਸ਼ੇਰ ਹੈ, ਉਹ ਕਹਿੰਦਾ ਅਗਰ ਹਮਲ ਹੋਤਾ ਅੰਗੁਸ਼ਤੋਂ ਸੇ ਤੋ ਸ਼ੋਹਰ ਕਿਉਂ ਰਵਾਂ ਹੋਤਾ, ਅਗਰ ਖੁਦਾ ਮਿਲਤਾ ਕਿਤਾਬੋਂ ਸੇ ਤੋ ਰਹਿਬਰ ਕਿਉਂ ਰਵਾਂ ਹੋਤਾ। ਜੇ ਕਿਤਾਬਾਂ ਪੜ੍ਹਿਆ ਹੀ ਰੱਬ ਮਿਲ ਜਾਣਾ ਸੀ ਤੇ ਫਿਰ ਰਹਿਬਰ ਦੀ ਆਉਣ ਦੀ ਲੋੜ ਨਹੀਂ ਸੀ। ਇਹੀ ਕਾਰਨ ਸੀ ਸਾਡੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵੀ ਰਚੀ ਤੇ ਉਸ ਬਾਣੀ ਦੇ ਵਿੱਚ ਸਿੱਖਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਦੀ ਜੀਵਨ ਜਾਚ ਹੋਵੇ। ਤੇ ਪਰ ਇਹ ਗੱਲ ਜ਼ਰੂਰ ਸਮਝੀ ਗੁਰੂ ਸਾਹਿਬ ਨੇ ਉਸ ਵੇਲੇ ਕਿ ਇਹ ਸਿੱਖ ਤੇ ਕਈ ਕਈ ਅਰਥ ਕਰਨਗੇ ਗੁਰਬਾਣੀ ਦੇ। ਤੇ ਹੁਣ ਵੀ ਤੁਸੀਂ ਟੀਕਾਕਾਰਾਂ ਨੂੰ ਪੜ੍ਹ ਸਕਦੇ ਹੋ, ਵੱਖਰੇ ਵੱਖਰੇ ਟੀਕਾਕਾਰ ਇੱਕ ਇੱਕ ਤੁਕ ਦੇ ਤੁਸੀਂ 40-40 50-50 ਟੀਕੇ ਜਿਹੜੇ ਹੋਏ ਨੇ, ਜਪਜੀ ਸਾਹਿਬ ਦੇ 100 ਤੋਂ ਉੱਤੇ ਟੀਕੇ ਹੋਏ ਮਿਲਦੇ ਨੇ। ਤੇ ਹੁਣ ਤੁਸੀਂ ਕਿਹਨੂੰ ਸੱਚ ਮੰਨੋਗੇ ਤੇ ਕਿਹਨੂੰ ਝੂਠ ਮੰਨੋਗੇ? ਤੇ ਗੁਰੂ ਸਾਹਿਬ ਇਸੇ ਕਰਕੇ ਭਾਈ ਲੈਣੇ ਨੂੰ ਆਪਣੀ ਉਹ ਤਾਕਤ ਉਹ ਸਮਰੱਥਾ ਦੇ ਕੇ ਤੇ ਇਹ ਗੱਲ ਕਹਿੰਦੇ ਨੇ ਕਿ ਲੈਣਿਆ ਹੁਣ ਇਹਨਾਂ ਦਾ ਮਾਰਗ ਦਰਸ਼ਕ ਤੂੰ ਹੈ, ਇਹਨਾਂ ਨੂੰ ਤੂੰ ਰਸਤਾ ਵਿਖਾਉਣਾ। ਤੇ ਇਸ ਪ੍ਰਥਾ ਨੂੰ ਤੋਰਿਆ ਗੁਰੂ ਸਾਹਿਬ ਨੇ ਕਿ ਇੱਕ ਗੁਰੂ ਦੇ ਲੜ ਲੱਗੋ, ਗੁਰੂ ਤੁਹਾਨੂੰ ਰਸਤਾ ਵਿਖਾਵੇਗਾ, ਗੁਰੂ ਤੁਹਾਡਾ ਇਹ ਮਾਰਗ ਹੈ ਜਿਹੜਾ ਇਹ ਤੈਅ ਕਰਵਾਵੇਗਾ। ਤੇ ਹੁਣ ਉੱਥੇ ਸੰਸਾਰਕ ਮਨੁੱਖ ਵਾਸਤੇ ਇਹ ਸ਼ੰਕਾ ਸੀ ਕਿਉਂਕਿ ਸੰਸਾਰ ਦੇ ਉੱਤੇ ਗੁਰੂ ਹਰੇਕ ਬਹੁਤ ਬਣੇ ਫਿਰਦੇ ਨੇ ਤੇ ਸਭ ਦਾ ਜੀ ਕਰਦਾ ਕਿ ਮੈਂ ਗੁਰੂ ਹੋਵਾਂ, ਚੇਲਾ ਮਨ ਨੂੰ ਕਿਸੇ ਦਾ ਜੀ ਨਹੀਂ ਕਰਦਾ, ਹਰੇਕ ਗੁਰੂ ਬਣ ਨੂੰ ਫਿਰਦਾ। ਤੇ ਪਰ ਇਹੋ ਜਿਹੇ ਸਮਾਜ ਦੇ ਵਿੱਚ ਇੰਨੇ ਗੁਰੂਆਂ ਦੇ ਵਿੱਚ ਜਦੋਂ ਗੁਰੂ ਲੱਭਣਾ ਸੀ ਮਨੁੱਖ ਨੇ ਤੇ ਉਸ ਵੇਲੇ ਗੁਰੂ ਦੀ ਭਾਲ ਕਰਨ ਵਾਸਤੇ ਗੁਰੂ ਦੀਆਂ ਨਿਸ਼ਾਨੀਆਂ ਜਿਹੜੀਆਂ ਸਨ ਉਹ ਦੱਸੀਆਂ ਕਿ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਲਿਖਦੇ ਨੇ। ਗੁਰੂ ਇਹੋ ਜਿਹਾ ਹੁੰਦਾ, ਇਹ ਆਪਣੇ ਮਨ ਦੇ ਵਿੱਚ ਤਸਵੀਰ ਖਿੱਚ ਲਓ ਵੀ ਗੁਰੂ ਉਹ ਹੈ ਜਿਸ ਦੇ ਵਿੱਚ ਇਹ ਕੁਛ ਨਿਸ਼ਾਨੀਆਂ ਹੋਣਗੀਆਂ। ਉੱਥੇ ਉੱਥੇ ਗੁਰੂ ਦੀਆਂ ਨਿਸ਼ਾਨੀਆਂ ਲਿਖਦੇ ਆ, ਗੁਰੂ ਸਾਹਿਬ ਲਿਖਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਤੇ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਹੀਐ। ਜਦੋਂ ਮਨ ਦੀ ਦੁਬਧਾ ਜਿਹੜਾ ਨਾਸ ਕਰ ਦੇਵੇ ਤੇ ਜਿਹਨੂੰ ਮਿਲਿਆ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਵੇ ਉਹ ਹੈ ਸਤਿਗੁਰੂ। ਇਹ ਮਨ ਐਸਾ ਸਤਿਗੁਰ ਖੋਜ ਲਿਓ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ, ਜਿਹੜਾ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਿਆ ਸ਼ੁਰੂ ਦੇ ਵਿੱਚ ਕਿ ਇਹ ਮਨਾ ਇਹੋ ਜਿਹਾ ਸਤਿਗੁਰੂ ਖੋਜ, ਇਹੋ ਜਿਹਾ ਸਤਿਗੁਰੂ ਲੱਭ ਜਿਸ ਦੀ ਸੇਵਾ ਕੀਤਿਆਂ, ਜਿਸ ਦਾ ਸੇਵਨ ਕੀਤਿਆਂ, ਜਿਸ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਵੇ, ਜੰਮਣਾ ਤੇ ਮਰਨਾ ਖਤਮ ਹੋ ਜਾਵੇ ਤੇ ਉਸ ਦੇ ਚਰਨਾਂ ਦੀ ਮੌਜ ਦੇ ਵਿੱਚ ਟਿਕਾ ਹੋ ਜਾਵੇ, ਮੁਕਤੀ ਪ੍ਰਾਪਤ ਹੋ ਜਾਵੇ। ਸਹਸਾ ਮੂਲ ਨਾ ਹੋਵੇ ਹਉਮੈ ਸ਼ਬਦ ਜਲਾਏ, ਤੇ ਉਹ ਆਪਣੇ ਸ਼ਬਦ ਦੇ ਨਾਲ ਤੇਰੇ ਅੰਦਰੋਂ ਹਉਮੈ ਦੂਰ ਕਰ ਦੇਵੇਗਾ, ਤੇਰੇ ਮਨ ਦੀ ਦੁਬਧਾ, ਤੇਰੇ ਮਨ ਦੇ ਸ਼ੰਕੇ ਦੂਰ ਕਰ ਦੇਵੇਗਾ। ਤੇ ਫਿਰ ਉੱਥੇ ਇੱਕ ਹੋਰ ਬਚਨ ਲਿਖਿਆ, ਕਹਿਣ ਲੱਗੇ ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ। ਇਹ ਸਤਿਗੁਰੂ ਦੇ ਵਿੱਚ ਤਾਕਤ ਹੈ ਕੂੜ ਦੀ ਪਾਲ। ਕੱਲ ਵੀ ਮੈਂ ਗੱਲ ਕੀਤੀ ਸੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਸ਼ਬਦ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਇੱਕ ਅੰਦਰ ਕੂੜ ਦੀ ਕੰਧ ਹੈ, ਕੂੜ ਦੀ ਪਾਲ ਹੈ, ਤੇ ਉਸ ਦਾ ਨਾਸ ਹੋ ਸਕਦਾ ਜੇ ਸੱਚ ਵਸੈ ਮਨ ਆਏ। ਜੇ ਮਨੁੱਖ ਦੇ ਹਿਰਦੇ ਵਿੱਚ ਸੱਚ ਵਸ ਜਾਵੇ, ਸੱਚ ਦਾ ਵਾਸਾ ਹੋ ਜਾਵੇ, ਤੇ ਉਹ ਹੁਣ ਸੱਚ ਦਾ ਵਾਸਾ ਕਿੱਥੋਂ ਹੋਣਾ ਸੀ? ਉਹ ਹੋਣਾ ਸੀ ਗੁਰੂ ਦੇ ਕੋਲੋਂ। ਗੁਰੂ ਦੇ ਵਿੱਚ ਇੱਕ ਐਸੀ ਤਾਕਤ ਹੈ, ਗੁਰੂ ਦੇ ਵਿੱਚ ਉਹ ਪਰਿਪੂਰਨ ਹੈ, ਉਹ ਆਪਣੀ ਸਿੱਖਿਆ ਦੇ ਨਾਲ, ਆਪਣੇ ਉਪਦੇਸ਼ ਦੇ ਨਾਲ ਜੀਵ ਉੱਤੇ ਕਿਰਪਾ ਕਰਕੇ ਤੇ ਉਸ ਤੋਂ ਉਸ ਮਾਰਗ ਦਾ ਰਸਤਾ ਤੈਅ ਕਰਵਾ ਕੇ, ਉਸ ਦੀ ਕੂੜ ਦੀ ਪਾਲ ਢਵਾ ਕੇ ਤੇ ਉਸ ਦੇ ਅੰਦਰ ਸੱਚ ਦਾ ਵਾਸਾ ਕਰਕੇ ਤੇ ਉਸਨੂੰ ਸਚਿਆਰ ਦੀ ਪਦਵੀ ਦੇ ਦਿੰਦਾ। ਤੇ ਜੇਕਰ ਤੈਨੂੰ ਗੁਰੂ ਲੱਭਣਾ ਪਵੇ ਤੇ ਸਿੱਖਾ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ, ਜਿਹਦੀ ਸਿਮਰਨ ਕੀਤਾ ਜਨਮ ਤੇ ਮਰਨ ਦਾ ਦੁੱਖ ਦੂਰ ਹੋ ਜਾਵੇ। ਤੇ ਸਤਸੰਗ ਜਿੱਥੇ ਗੁਰੂ ਦੇ ਲੱਛਣ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਦੱਸੇ, ਕਿਉਂਕਿ ਗੁਰੂ ਸਾਹਿਬ ਸੰਸਾਰ ਤੇ ਵਿਚਰਦੇ ਸਨ ਸੰਸਾਰ ਦਾ ਅਨੁਭਵ ਉਹਨਾਂ ਨੇ ਬਹੁਤ ਨੇੜੇ ਹੋ ਕੇ ਲਿਆ। ਗੁਰੂ ਨਾਨਕ ਸਾਹਿਬ ਆਪਣੇ ਘਰ ਵਿੱਚ ਨਾ ਬੈਠੇ, ਉਦਾਸੀਆਂ ਦਾ ਰਟਨ ਕੀਤਾ, ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ, ਵੱਖਰੀ ਬੋਲੀ ਦੇ ਲੋਕਾਂ ਨੂੰ, ਵੱਖਰੇ ਕਲਚਰ ਦੇ ਲੋਕਾਂ ਨੂੰ ਤੇ ਵੱਖਰੇ ਧਰਮ ਦੇ ਲੋਕਾਂ ਨੂੰ ਮਿਲ ਕੇ ਗੁਰੂ ਸਾਹਿਬ ਉਹਨਾਂ ਨੇ ਸਾਰਾ ਕੁਛ ਅਨੁਮਾਨਿਆ। ਸੰਸਾਰ ਤੇ ਉਹਨਾਂ ਨੇ ਖੌਰੇ ਕਿੰਨੇ ਕੁ ਗੁਰੂ ਬਣੇ ਫਿਰਦੇ ਹੋਏ ਵੇਖੇ ਹੋਣਗੇ। ਵਲੀ ਕੰਧਾਰੀ ਦਾ ਜ਼ਿਕਰ ਕੱਲ ਮੈਂ ਕੀਤਾ ਸੀ, ਇਹੋ ਜਿਹੇ ਕਈ ਗੁਰੂ ਸੰਸਾਰ ਤੇ ਫਿਰਦੇ ਹੋਣਗੇ ਜਿਹੜੇ ਆਪਣੀ ਪੂਜਾ ਕਰਵਾਉਂਦੇ ਹੋਣਗੇ। ਤਾਂ ਹੀ ਤੇ ਗੁਰੂ ਸਾਹਿਬ ਨੂੰ ਲੋੜ ਪਈ ਗੁਰਬਾਣੀ ਦੇ ਵਿੱਚ ਗੁਰੂ ਦੇ ਲੱਛਣ ਲੱਸਣ ਦੀ, ਕਿ ਸੰਸਾਰ ਤੇ ਉੱਤੇ ਜਦੋਂ ਮਨੁੱਖ ਗੁਰੂ ਲੱਭਣ ਵਾਸਤੇ ਤੁਰੇ ਤੇ ਉਹਨੂੰ ਜਿਹੜੀ ਹੈ ਉਹ ਦੁਬਿਧਾ ਨਾ ਆਵੇ, ਉਹਨੂੰ ਜ਼ਿਆਦਾ ਔਖਾ ਨਾ ਹੋਣਾ ਪਵੇ। ਤੇ ਉੱਥੇ ਗੁਰੂ ਸਾਹਿਬ ਜਿੱਥੇ ਗੁਰੂ ਦੀਆਂ ਨਿਸ਼ਾਨੀਆਂ ਦੱਸਦੇ ਨੇ, ਗੁਰੂ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਨੇ, ਉਹ ਜੰਮਣ ਤੇ ਮਰਨ ਦਾ ਗੇੜ ਖਤਮ ਕਰ ਦਿੰਦਾ, ਮਨ ਵਿਚਲੇ ਸ਼ੰਕੇ ਦੂਰ ਕਰ ਦਿੰਦਾ, ਕੂੜ ਦੀ ਕੰਧ ਢਾ ਕੇ ਤੇ ਸੱਚ ਦਾ ਵਾਸ ਕਰਦਾ। ਉਹ ਐਸਾ ਹੈ ਜਿਸ ਨੂੰ ਮਿਲਿਆ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ। ਉੱਥੇ ਯਾਦ ਰੱਖਿਓ, ਗੁਰੂ ਸਾਹਿਬ ਨੇ ਸਿੱਖ ਦੇ ਵੀ ਲੱਛਣ ਦੱਸੇ ਨੇ। ਜਿਹੜਾ ਜਗਿਆਸੂ ਹੋਵੇ, ਜਿਹੜਾ ਗੁਰੂ ਦੇ ਇਸ ਮਾਰਗ ਉੱਤੇ ਚੱਲਣ ਵਾਲਾ ਹੋਵੇ, ਉਹਦੀਆਂ ਵੀ ਕੁਝ ਨਿਸ਼ਾਨੀਆਂ ਗੁਰੂ ਸਾਹਿਬ ਦੱਸਦੇ ਨੇ। ਉਹ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ, ਜਦੋਂ ਇਸ ਮਾਰਗ ਦੇ ਉੱਤੇ ਤੁਰਨਾ ਹੈ ਨਾ, ਉਦੋਂ ਸਭ ਤੋਂ ਪਹਿਲੀ ਜਿਹੜੀ ਨਿਸ਼ਾਨੀ ਹੈ ਜਗਿਆਸੂ ਦੀ, ਉਹ ਇਹ ਹੋਵੇ, ਮਨ ਵੇਚਿਆ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਕਿ ਸਭ ਤੋਂ ਪਹਿਲੀ ਨਿਸ਼ਾਨੀ ਹੈ ਆਪਣਾ ਮਨ ਜਿਹੜਾ ਹੈ ਉਹ ਗੁਰੂ ਨੂੰ ਵੇਚ ਦੇਵੇ। ਮਨ ਆਪਣਾ ਗੁਰੂ ਨੂੰ ਦੇ ਦੇਣਾ, ਸਤਸੰਗਿਓ ਤਨ ਦੇਣਾ ਕੋਈ ਵੱਡੀ ਗੱਲ ਨਹੀਂ। ਮੈਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਹੈ, ਤਨ ਤੇ ਕਿਸੇ ਭਾਵਕ ਲੈਕਚਰ ਨੂੰ ਸੁਣ ਕੇ ਮਨੁੱਖ ਆਪਣਾ ਆਪ ਬਲੀਦਾਨ ਦੇਣ ਵਾਸਤੇ ਤਿਆਰ ਹੋ ਜਾਂਦਾ ਕਿ ਮੈਂ ਆਪਣਾ ਸਰੀਰ ਦੇ ਦਿੰਦਾ। ਕਿਸੇ ਦੀ ਗੱਲ ਸੁਣ ਕੇ ਮਨੁੱਖ ਲੜਨ ਵਾਸਤੇ ਤਿਆਰ ਹੋ ਜਾਂਦਾ, ਕਿਸੇ ਦੀ ਬੋਲੀ, ਕਿਸੇ ਦਾ ਮਿਹਣਾ ਸੁਣ ਕੇ ਲੜਾਈ ਮੁੱਲ ਲੈ ਲੈਂਦਾ, ਜਿੱਥੇ ਪਤਾ ਹੈ ਮੇਰੀ ਜਾਨ ਚਲੀ ਜਾਵੇਗੀ। ਆਪਣੇ ਤਨ ਦਾ ਨਾਸ ਕਰ ਦਿੰਦਾ, ਤਨ ਦਾ ਬਲੀਦਾਨ ਕਰਨ ਤੱਕ ਮਨੁੱਖ ਤਿਆਰ ਹੋ ਜਾਂਦਾ। ਪਰ ਸਭ ਤੋਂ ਔਖਾ ਹੈ ਮਨ ਵੇਚਿਆ ਸਤਿਗੁਰ ਕੈ ਪਾਸ, ਸਭ ਤੋਂ ਔਖਾ ਹੈ ਸਿੱਖ ਆਪਣਾ ਮਨ ਵੇਚ ਦੇਵੇ ਗੁਰੂ ਨੂੰ। ਜਦੋਂ ਆਪਣਾ ਮਨ ਹੀ ਵੇਚਿਆ ਗਿਆ, ਮਨ ਹੀ ਕੋਈ ਨਾ ਰਹਿ ਗਿਆ, ਮਨ ਦੀ ਕੋਈ ਭਾਵਨਾ ਹੀ ਨਾ ਰਹਿ ਗਈ, ਕਿਸੇ ਤਰ੍ਹਾਂ ਦਾ ਕੋਈ ਲਾਲਚ, ਕੋਈ ਜਿੰਨੇ ਵੀ ਸਾਡੇ ਸ਼ੁਭ ਗੁਣ ਨੇ, ਸਾਡੇ ਔਗਣ ਨੇ, ਸਾਡਾ ਸਾਰਾ ਕੁਛ ਉਹ ਮਨ ਦੇ ਵਿੱਚ ਹੁੰਦਾ। ਮਨੁੱਖ ਦਾ ਸਰੀਰ ਚੱਲਦਾ ਤੇ ਉਹ ਮਨ ਉਸ ਨੂੰ ਕੰਟਰੋਲਰ ਹੈ, ਮਨ ਉਸ ਨੂੰ ਕਹਿੰਦਾ ਕਿ ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ। ਮਨ ਸਾਰੀ ਪਾਵਰ ਹੈ ਜਿਹੜੀ ਉਹ ਸਾਂਭੀ ਬੈਠਾ ਮਨੁੱਖ ਦੀ। ਮਨ ਦਾ ਪ੍ਰੇਰਿਆ ਹੋਇਆ ਮਨੁੱਖ ਸੰਸਾਰਕ ਧੰਦੇ ਕਰਦਾ, ਸੰਸਾਰਕ ਕੰਮ ਕਰਦਾ, ਰਿਸ਼ਤੇਦਾਰੀਆਂ ਦੇ ਵਿੱਚ ਜਾਂਦਾ ਆਉਂਦਾ, ਕਾਰੋਬਾਰ ਕਰਦਾ, ਪੈਸੇ ਕਮਾਉਂਦਾ। ਤੇ ਜਦੋਂ ਮਨ ਹੀ ਗੁਰੂ ਨੂੰ ਵੇਚਤਾ ਤੇ ਉਹਦਾ ਮਤਲਬ ਸੀ ਕਿ ਆਪਣਾ ਆਪ ਸੰਪੂਰਨ ਸਮਰਪਣ ਹੋਵੇ ਸਤਿਗੁਰੂ ਨੂੰ। ਜਦੋਂ ਤੂੰ ਇਸ ਮਾਰਗ ਤੇ ਤੁਰਨਾ, ਫਿਰ ਅੰਦਰ ਸ਼ੰਕਾ ਨਾ ਆਵੇ, ਇਸ ਤਰ੍ਹਾਂ ਦੀ ਭਾਵਨਾ ਲੈ ਕੇ ਤੁਰੀ। ਤੇ ਕਿਉਂਕਿ ਗੁਰੂ ਇਹੋ ਜਿਹਾ ਪਹਿਲਾਂ ਵੇਖ ਲਈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈਐ। ਕਿਉਂਕਿ ਸਤਿਗੁਰੂ ਦੀਆਂ ਨਿਸ਼ਾਨੀਆਂ ਜਿੱਥੇ ਦੱਸੀਆਂ ਨਾ, ਸਤਿਗੁਰੂ ਵਿੱਚ ਇੱਕ ਐਸੀ ਤਾਕਤ ਹੈ। ਹੁਣ ਜੇ ਮੈਂ ਤਾਕਤ ਕਰਾਂ ਗੁਰੂ ਦੀ ਗੱਲ ਦੀ, ਕਿਉਂਕਿ ਗੁਰੂ ਦਾ ਕੰਮ ਹੈ ਮਨੁੱਖਾਂ ਦੇ ਮਨ ਨੂੰ ਸਵਾਰਨਾ। ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਜਿਹੜੀ, ਕਿ ਮਨ ਦੇ ਵਿੱਚੋਂ ਹੀ ਸ਼ੈਤਾਨ ਬਿਰਤੀ ਪੈਦਾ ਹੁੰਦੀ ਹੈ, ਮਨ ਦੇ ਵਿੱਚੋਂ ਇੱਕ ਵਿਚਾਰ ਆਉਂਦੇ ਨੇ, ਸੰਕਲਪ ਵਿਕਲਪ ਪੈਦਾ ਹੁੰਦੇ ਨੇ, ਚੰਗੇ ਮਾੜੇ ਵਿਚਾਰ ਪੈਦਾ ਹੁੰਦੇ ਨੇ। ਗੁਰੂ ਦਾ ਮਕਸਦ ਹੈ ਮਾੜੇ ਵਿਚਾਰਾਂ ਨੂੰ ਖਤਮ ਕਰਕੇ ਚੰਗੇ ਵਿਚਾਰ ਮਨੁੱਖ ਦੇ ਮਨ ਵਿੱਚ ਪੈਦਾ ਕਰਨੇ। ਤੇ ਹੁਣ ਸਤਿਗੁਰੂ ਦੀ ਜਿੱਥੇ ਨਿਸ਼ਾਨੀ ਹੈ, ਉੱਥੇ ਭਾਈ ਗੁਰਦਾਸ ਬੜਾ ਸੋਹਣਾ ਲਿਖਦੇ, ਉਹ ਕਹਿੰਦੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ। ਸਤਿਗੁਰੂ ਦੇ ਵਿੱਚ ਇੱਕ ਐਸੀ ਤਾਕਤ ਹੈ, ਉਹ ਇਸ ਤਰ੍ਹਾਂ ਦਾ ਪਾਰਸ ਹੈ, ਪਾਰਸ ਇੱਕ ਪੱਥਰ ਦਾ ਨਾਮ ਹੈ, ਜਿਸ ਪੱਥਰ ਦੇ ਨਾਲ ਲੋਹਾ ਛੋਹ ਜਾਵੇ ਤੇ ਕਹਿੰਦੇ ਉਹ ਸੋਨਾ ਬਣ ਜਾਂਦਾ ਹੈ। ਤੇ ਉੱਥੇ ਸਤਿਗੁਰੂ ਦੀਆਂ ਨਿਸ਼ਾਨੀਆਂ ਦੱਸਦਿਆਂ ਭਾਈ ਗੁਰਦਾਸ ਸਤਿਗੁਰੂ ਦੀ ਵੱਖਰੇ ਵੱਖਰੇ ਤੁਲਨਾ ਕਰਕੇ, ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਤੇ ਬੜੇ ਸਰਲ ਤਰੀਕੇ ਨਾਲ ਸਿੱਖ ਨੂੰ ਸਮਝਾਉਂਦੇ ਨੇ, ਆਪਣੇ ਗੁਰਸਿੱਖ ਭਰਾਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਭਾਈ ਗੁਰਦਾਸ ਆਪਣੀ ਕਵਿਤਾ ਦੇ ਵਿੱਚ। ਕਹਿੰਦੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ। ਮਨੂਰ ਹੈ ਭੈੜਾ ਲੋਹਾ, ਮਨੂਰ ਹੈ ਲੋਹਾ ਮਲੀਨ, ਜਿਹੜਾ ਲੋਹਾ ਹੈ ਜਿਹੜਾ ਜੰਗਾਲਿਆ ਹੋਇਆ ਲੋਹਾ ਹੈ, ਜਿਸ ਤੋਂ ਆਸ ਨਹੀਂ ਕੀਤੀ ਜਾ ਸਕਦੀ ਕਿ ਇਹ ਵੀ ਕੋਈ ਕੰਮ ਸਵਾਰ ਦੇਵੇਗਾ। ਕਹਿੰਦੇ ਸਤਿਗੁਰੂ ਉਸ ਲੋਹੇ ਨੂੰ ਵੀ ਜਿਹੜਾ ਹੈ ਉਹ ਕੰਚਨ ਬਣਾ ਦਿੰਦਾ, ਸੋਨਾ ਬਣਾ ਦਿੰਦਾ। ਭਾਵ ਵਿਸ਼ਿਆ ਵਿਕਾਰਾਂ ਦੇ ਵਿੱਚ ਗਲਤਾਨ ਹੋਇਆ ਹੋਇਆ ਮਨੁੱਖ, ਐਬਾਂ ਦੇ ਵਿੱਚ ਗ੍ਰਸਿਆ ਹੋਇਆ ਮਨੁੱਖ ਤੇ ਔਗਣਾਂ ਦਾ ਭਰਿਆ ਹੋਇਆ ਮਨੁੱਖ ਹੋਵੇ ਤੇ ਉਸ ਦੇ ਅੰਦਰ ਵੀ ਸ਼ੁਭ ਗੁਣਾਂ ਦੀ ਰਾਸ ਸਤਿਗੁਰੂ ਟਿਕਾ ਦਿੰਦਾ, ਉਸ ਦਾ ਮਨ ਵੀ ਟਿਕ ਜਾਂਦਾ। ਪਰ ਨਿਸ਼ਾਨੀ ਇਹ ਹੈ, ਮਨ ਵੇਚਿਆ ਸਤਿਗੁਰ ਕੈ ਪਾਸ। ਤੇ ਸਤਿਗੁਰ ਐਸਾ ਹੈ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਣਾ। ਕਹਿੰਦੇ ਸਤਿਗੁਰੂ ਬਾਵਨ ਚੰਦਨ ਵਰਗਾ। ਬਾਵਨ ਚੰਦਨ ਦੇ ਵਿੱਚ ਇਹ ਸਿਫਤ ਹੈ ਕਿ ਕਹਿੰਦੇ ਜਿਸ ਇਲਾਕੇ ਦੇ ਵਿੱਚ ਜਿਸ ਜਗ੍ਹਾ ਤੇ ਉਹ ਚੰਦਨ ਦਾ ਰੁੱਖ ਹੁੰਦਾ, ਉਸ ਦੇ ਆਲੇ ਦੁਆਲੇ ਦੇ ਰੁੱਖ ਜਿੰਨੇ ਵੀ ਨੇ ਨਾ, ਉਹਨਾਂ ਸਾਰਿਆਂ ਦੇ ਵਿੱਚੋਂ ਉਸ ਚੰਦਨ ਦੀ ਮਹਿਕ ਆਉਂਦੀ ਹੈ। ਉੱਥੇ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਵੀ ਚੰਦਨ ਦਾ ਰੁੱਖ ਕਿਹੜਾ, ਚੰਦਨ ਦੀ ਲੱਕੜ ਕਿਹੜੀ ਹੈ। ਉਹ ਕਿਉਂਕਿ ਸਾਰਿਆਂ ਦੇ ਵਿੱਚੋਂ ਜਿਹੜੀ ਚੰਦਨ ਦੇ ਰੁੱਖ ਵਿੱਚੋਂ ਸਮੈਲ ਆਉਂਦੀ ਹੈ, ਵਾਸ਼ਨਾ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਉਹ ਦੂਸਰੇ ਰੁੱਖਾਂ ਦੇ ਵਿੱਚੋਂ ਵੀ ਆਉਂਦੀ ਹੈ। ਖੁਸ਼ਬੂ ਦੇ ਆਧਾਰ ਉੱਤੇ ਤੁਸੀਂ ਪਰਖ ਨਹੀਂ ਕਰ ਸਕਦੇ ਉਸ ਰੁੱਖ ਦੀ। ਤੇ ਸਤਿਗੁਰੂ ਐਸਾ ਉਹ ਬਾਵਨ ਚੰਦਨ ਹੈ, ਜਿਹੋ ਜਿਹੇ ਆਪਣੇ ਉਸ ਦੇ ਵਿੱਚ ਸ਼ੁਭ ਗੁਣ ਹੁੰਦੇ ਨੇ, ਜਿਹੋ ਜਿਹੀ ਉਸ ਦੀ ਆਪਣੀ ਬਿਰਤੀ ਤੇ ਆਪਣੇ ਵਿਚਾਰ ਹੁੰਦੇ ਨੇ, ਉਸ ਦੇ ਆਲੇ ਦੁਆਲੇ ਦੇ ਜਿੰਨੇ ਰੁੱਖ ਹੋਣਗੇ, ਭਾਵ ਜਗਿਆਸੂ ਲੋਕ ਜਿੰਨੇ ਹੋਣਗੇ, ਜਿੰਨੇ ਉਹ ਮਨ ਵੇਚਣ ਵਾਲੇ ਗੁਰੂ ਦੇ ਚਰਨਾਂ ਵਿੱਚ ਹੋਣਗੇ, ਉਹਨਾਂ ਦੇ ਅੰਦਰ ਵੀ ਉਹ ਸਵਾਸ, ਉਹ ਵਾਸ਼ਨਾ, ਉਹ ਖੁਸ਼ਬੂ ਆਉਣ ਲੱਗ ਪੈਂਦੀ ਹੈ। ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੈ ਲਾਖੀਣਾ। ਤੇ ਕਹਿੰਦੇ ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਣਾ। ਸਤਿਗੁਰ ਇੱਕ ਇਹੋ ਜਿਹਾ ਪਾਰ ਜਾਤ ਰੁੱਖ ਹੈ ਜਿਸ ਨੂੰ ਸਿਮਲ ਵਰਗੇ, ਜਿਹੜੇ ਜਿਨ੍ਹਾਂ ਦੇ ਨਾਂ ਤੇ ਚੰਗੇ ਫਲ ਹੁੰਦੇ ਨੇ, ਨਾ ਵਧੀਆ ਫੁੱਲ ਹੀ ਲੱਗਦੇ ਨੇ, ਤੇ ਇਹੋ ਜਿਹੇ ਰੁੱਖ ਨੂੰ ਵੀ ਜਿਹੜਾ ਹੈ ਉਹ ਆਪਣੇ ਵਰਗਾ ਬਣਾ ਲੈਂਦਾ ਸਤਿਗੁਰੂ। ਤੇ ਮਾਨ ਸਰੋਵਰ ਸਤਿਗੁਰੂ ਕਾਗਹ ਹੰਸ ਜਲੋ ਦੁੱਧ ਪੀਣਾ। ਸਤਿਗੁਰੂ ਇੱਕ ਇਹੋ ਜਿਹਾ ਮਾਨ ਸਰੋਵਰ ਹੈ ਜਿੱਥੇ ਮੰਨਿਆ ਜਾਂਦਾ ਕਿ ਕਾਂ ਜਿਹੜੇ ਉਹ ਡੁਬਕੀ ਲਾਉਣ ਤੇ ਉਹ ਹੰਸ ਬਣ ਜਾਂਦੇ ਨੇ, ਸਤਿਗੁਰੂ ਉਸ ਮਾਨ ਸਰੋਵਰ ਦੀ ਤਰ੍ਹਾਂ ਹੈ। ਕਾਂ ਦੀ ਬਿਰਤੀ ਵਾਲਾ, ਵਿਸ਼ੇ ਵਿਕਾਰਾਂ ਵਾਲਾ ਤੇ ਗੰਦ ਖਾਣ ਵਾਲਾ ਮਨੁੱਖ ਵੀ ਹੋਵੇ, ਜਿਸ ਤਰ੍ਹਾਂ ਦਾ ਕਾਂ ਹੁੰਦਾ, ਤੇ ਉਹਨੂੰ ਹੰਸ ਬਣਾ ਦਿੰਦਾ ਸਤਿਗੁਰੂ। ਤੇ ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੇਤ ਕਰੈ ਪ੍ਰਵੀਣਾ। ਗੁਰੂ ਇੱਕ ਇਹੋ ਜਿਹਾ ਤੀਰਥ ਤੇ ਇਹੋ ਜਿਹਾ ਦਰਿਆ ਹੈ ਜਿਹੜਾ ਪਸ਼ੂ ਪ੍ਰੇਤਾਂ ਦੇ ਵਰਗੇ ਬਿਰਤੀ ਵਾਲੇ ਮਨੁੱਖਾਂ ਨੂੰ ਪ੍ਰਵੀਣ ਬਣਾ ਦਿੰਦਾ। ਪਸ਼ੂ ਪ੍ਰੇਤ ਕਰੈ ਪ੍ਰਵੀਣਾ, ਪਸ਼ੂਆਂ ਪ੍ਰੇਤਾਂ ਦੀ ਬਿਰਤੀ ਰੱਖਣ ਵਾਲੇ ਮਨੁੱਖ ਜਿਹੜੇ ਨੇ ਉਹ ਸਿਆਣੇ, ਪ੍ਰਵੀਣ ਦਾ ਅਰਥ ਹੈ ਸਿਆਣਾ, ਉਹਨਾਂ ਨੂੰ ਸਿਆਣਾ ਬਣਾ ਦਿੰਦਾ। ਭੱਟਾਂ ਨੇ ਵੀ ਆਪਣੇ ਜਦੋਂ ਉਹਨਾਂ ਨੇ ਬਾਣੀ ਰਚੀ ਤੇ ਗੁਰੂ ਸਾਹਿਬ ਉਹਨਾਂ ਨੂੰ ਸਤਿਕਾਰ ਦਿੱਤਾ, ਉਸ ਬਾਣੀ ਦਾ, ਉਸ ਬਾਣੀ ਨੂੰ ਦਰਜ ਕੀਤਾ ਆਦਿ ਗ੍ਰੰਥ ਸਾਹਿਬ ਦੇ ਵਿੱਚ। ਭੱਟ ਵੀ ਜਦੋਂ ਨਿਸ਼ਾਨੀਆਂ ਦੱਸਦੇ ਨੇ ਗੁਰੂ ਹੁੰਦਾ ਕਿਹੋ ਜਿਹਾ, ਉਹ ਕਹਿੰਦੇ ਕੱਚਹ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ। ਸਤਿਗੁਰੂ ਦੇ ਵਿੱਚ ਇੱਕ ਐਸੀ ਤਾਕਤ ਹੈ, ਕੱਚ ਤੋਂ ਕੰਚਨ ਬਣਾ ਦਿੱਤਾ। ਕੱਚ ਦਾ ਭਾਵ ਹੈ, ਕੱਚ ਤੁਸੀਂ ਵੇਖਿਆ ਕਿ ਥੱਲੇ ਡਿੱਗ ਜਾਵੇ ਤੇ ਟੁੱਟ ਜਾਂਦਾ, ਜਿਹੜਾ ਝੂਠ ਹੈ, ਜਿਹੜਾ ਟੁੱਟਣ ਵਾਲਾ ਹੈ, ਖਤਮ ਹੋਣ ਵਾਲਾ ਹੈ, ਭਾਵ ਹੈ ਝੂਠ। ਤੇ ਕੱਚ ਤੋਂ ਕੰਚਨ, ਕੰਚਨ ਹੈ ਸ਼ੁੱਧਤਾ, ਸੋਨਾ, ਕੰਚਨ ਤੋਂ ਭਾਵ ਹੈ ਸੋਨਾ, ਸੋਨੇ ਦੇ ਵਿੱਚ ਸ਼ੁੱਧਤਾ ਹੈ, ਸ਼ੁੱਧ ਹੈ, ਉਸ ਦੇ ਵਿੱਚ ਮਿਲਾਵਟ ਨਹੀਂ, ਰਲਾ ਨਹੀਂ ਕਿਸੇ ਤਰ੍ਹਾਂ ਦਾ। ਸਤਿਗੁਰ ਝੂਠ ਨੂੰ ਜਿਹੜਾ ਹੈ ਉਹ ਸੱਚ ਤੇ ਸ਼ੁੱਧ ਬਣਾ ਦਿੰਦਾ। ਕੱਚਾ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ। ਜਦੋਂ ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਸਰਵਣ ਕਰਦਾ, ਤੇ ਭੱਟ ਕਹਿੰਦੇ ਉਹ ਜਿਹੜਾ ਮਨੁੱਖ ਹੈ ਨਾ, ਉਹ ਝੂਠ ਤੋਂ ਜਿਹੜਾ ਹੈ ਉਹ ਸ਼ੁੱਧ ਬਣ ਜਾਂਦਾ, ਕੱਚ ਤੋਂ ਕੰਚਨ ਬਣ ਜਾਂਦਾ। ਤੇ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਬਿਖ ਦਾ ਅਰਥ ਹੈ ਜ਼ਹਿਰ, ਤੇ ਅੰਮ੍ਰਿਤ ਉਹ ਜ਼ਹਿਰ ਤੋਂ ਅੰਮ੍ਰਿਤ ਦੇ ਵਿੱਚ ਤਬਦੀਲ ਹੋ ਜਾਂਦਾ। ਉਹ ਜ਼ਹਿਰ ਹੈ ਵਿਸ਼ੇ ਵਿਕਾਰਾਂ ਵਾਲੀ ਬਿਰਤੀ, ਤੇ ਅੰਮ੍ਰਿਤ ਹੈ ਸ਼ੁਭ ਗੁਣਾਂ ਵਾਲੀ ਬਿਰਤੀ। ਉਸ ਦੀ ਬਿਰਤੀ ਸ਼ੁਭ ਗੁਣਾਂ ਵਾਲੀ ਹੋ ਜਾਂਦੀ ਹੈ ਨਾਮ ਸਤਿਗੁਰ ਮੁਖ ਭਣਿਓ, ਜਦੋਂ ਉਹ ਸਤਿਗੁਰੂ ਦਾ ਨਾਮ ਆਪਣੀ ਜ਼ੁਬਾਨ ਤੋਂ ਲੈਂਦਾ। ਤੇ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰਿਆ, ਜਦੋਂ ਸਤਿਗੁਰੂ ਆਪਣੀ ਨਦਰ ਕਰਦਾ ਕਿਸੇ ਦੇ ਉੱਤੇ ਤੇ ਉਹ ਲੋਹੇ ਤੋਂ ਲਾਲ ਹੋ ਜਾਂਦਾ। ਭਾਵ ਲੋਹੇ ਦੀ ਕੀਮਤ ਬਹੁਤ ਘੱਟ ਹੈ ਤੇ ਲਾਲ ਜਿਹੜੇ ਹਨ ਉਹ ਬਹੁਤ ਮਹਿੰਗੇ ਹੁੰਦੇ ਨੇ। ਜਿਹੜੇ ਆਮ ਕਿਸੇ ਤੁਸੀਂ ਦੁਕਾਨ ਤੋਂ ਵੀ ਮਿਲਦੇ ਵਿਕਦੇ ਵੇਖ ਨਹੀਂ ਸਕਦੇ, ਜਿਨ੍ਹਾਂ ਦੇ ਖਰੀਦਦਾਰ ਬਹੁਤ ਘੱਟ ਹੁੰਦੇ ਨੇ, ਜਿਨ੍ਹਾਂ ਦੀਆਂ ਦੁਕਾਨਾਂ ਬਹੁਤ ਘੱਟ ਹੁੰਦੀਆਂ ਕਿਉਂਕਿ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਤੇ ਲੋਹਾ ਤੁਸੀਂ ਕਿਤੇ ਵੀ ਵੇਖ ਸਕਦੇ ਹੋ। ਸਤਿਗੁਰੂ ਦੀ ਨਦਰ ਦੇ ਨਾਲ, ਸਤਿਗੁਰੂ ਦੀ ਨਦਰ ਪੈਣ ਦੇ ਨਾਲ ਉਸ ਨਦਰ ਦੇ ਵਿੱਚ ਐਸੀ ਤਾਕਤ ਹੈ ਕਿ ਲੋਹਾ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰਾ ਉਹ ਲੋਹੇ ਤੋਂ ਲਾਲ ਬਣਾ ਦਿੰਦਾ ਉਸ ਮਨੁੱਖ ਨੂੰ ਜਿੱਥੇ ਸਤਿਗੁਰੂ ਨਦਰ ਕਰਦਾ। ਕਿਰਪਾ ਕਿਰਪਿਆ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਇਹ ਕਟਾਕਸ਼, ਇਹ ਵੇਖਣ ਦੇ ਵਿੱਚ, ਅਵਲੋਕਨ ਦੇ ਵਿੱਚ ਇਹ ਸਤਿਗੁਰੂ ਦੇ ਤਾਕਤ ਹੈ, ਉਸ ਦੀ ਤੱਕਣੀ ਦੇ ਵਿੱਚ ਇਹ ਤਾਕਤ ਹੈ ਕਿ ਜਿਸ ਉੱਤੇ ਉਹ ਮਿਹਰ ਭਰੀ ਤੱਕਣੀ ਪਾਉਂਦਾ, ਜਿਸ ਉੱਤੇ ਨਜ਼ਰ ਪਾਉਂਦਾ, ਉਸ ਦੀ ਕੀਮਤ ਵਧਾ ਦਿੰਦਾ। ਭਾਵ ਕੀ ਹੈ ਕਿ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਭੱਟ ਵੀ ਇਹ ਗੱਲ ਦੱਸਦੇ ਨੇ ਕਿ ਮਨੁੱਖ ਦੀ ਕੀਮਤ ਵੱਧ ਜਾਂਦੀ ਹੈ। ਕੱਚ ਸਸਤਾ ਹੈ, ਕੰਚਨ ਮਹਿੰਗਾ ਹੈ, ਬਿਖ ਜ਼ਹਿਰ ਹੈ ਜਿਹੜਾ ਉਹ ਮਨੁੱਖ ਦੇ ਸਰੀਰ ਨੂੰ ਨਾਸ ਦੇਣ ਵਾਲਾ ਤੇ ਅੰਮ੍ਰਿਤ ਜ਼ਿੰਦਗੀ ਦੇਣ ਵਾਲਾ। ਸਤਿਗੁਰੂ ਜ਼ਿੰਦਗੀ ਦਿੰਦਾ, ਸਤਿਗੁਰ ਸ਼ੁੱਧ ਬਣਾ ਦਿੰਦਾ, ਸਤਿਗੁਰ ਕੀਮਤ ਪਵਾ ਦਿੰਦਾ ਲੋਹੇ ਤੋਂ ਲਾਲ ਕਰਕੇ, ਤੇ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰਿਆ। ਜਦੋਂ ਮਨੁੱਖ ਗਿਆਨ ਤੇ ਵਿਚਾਰ ਕਰਦਾ ਗੁਰੂ ਦੇ ਦਿੱਤੇ ਉਪਦੇਸ਼ ਤੇ, ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ, ਤੇ ਉਸ ਥਾਂ ਤੇ ਪੱਟ ਲਿਖਦੇ ਕਹਿੰਦੇ ਪਾਹਣ ਮਾਨਕ ਕਰੈ। ਇੱਕ ਪੱਥਰ ਹੈ, ਆਮ ਪਾਹਣ ਦਾ ਅਰਥ ਹੈ ਪੱਥਰ, ਤੇ ਮਾਨਕ ਵੀ ਪੱਥਰ ਹੈ, ਪਰ ਉਸ ਮਾਨਕ ਦਾ ਮੁੱਲ ਹੈ, ਉਹ ਵਿਕਦਾ ਹੈ ਬੜੇ ਮਹਿੰਗੇ ਭਾਅ, ਪਰ ਪੱਥਰ ਨੂੰ ਕੋਈ ਚੁੱਕਦਾ ਨਹੀਂ। ਪੱਥਰਾਂ ਦੇ ਵੱਡੇ ਵੱਡੇ ਪਹਾੜ ਤੱਕੋਗੇ, ਕੋਈ ਪੱਥਰ ਚੁੱਕ ਕੇ ਘਰ ਨਹੀਂ ਲਿਆਉਂਦਾ, ਪਰ ਮਾਨਕ ਨੂੰ ਹਰ ਲਲਚਾਈਆਂ ਨਜ਼ਰਾਂ ਨਾਲ ਵੇਖਦਾ ਕਿ ਕੋਈ ਮੈਨੂੰ ਮਿਲ ਜਾਵੇ। ਤੇ ਸਤਿਗੁਰੂ ਇੰਨੀ ਜ਼ਿਆਦਾ ਕੀਮਤ ਪਾ ਦਿੰਦਾ ਜਦੋਂ ਉਸ ਦੇ ਸ਼ਬਦ ਤੇ, ਉਸ ਦੇ ਗਿਆਨ ਤੇ ਵਿਚਾਰ ਕਰਕੇ ਮਨੁੱਖ ਤੁਰਦਾ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਦਾ। ਤੇ ਕਹਿੰਦੇ ਕਾਠ ਸ੍ਰੀ ਖੰਡ ਕੀ ਹੋ, ਕਾਠ ਦਾ ਅਰਥ ਹੈ ਆਮ ਲੱਕੜ, ਤੇ ਸ੍ਰੀ ਖੰਡ ਚੰਦਨ, ਆਮ ਲੱਕੜ ਤੋਂ ਚੰਦਨ ਵਰਗੀ ਲੱਕੜ ਬਣਾ ਦਿੰਦਾ। ਦੁੱਖ ਦਰਿਦਰ ਤਿੰਨ ਤੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਾ ਰੁਪਏ। ਜਿਹਨੇ ਸਤਿਗੁਰੂ ਦੇ ਚਰਨਾਂ ਨੂੰ ਪਰਸ ਲਿਆ, ਉਹ ਜਿਹੜੀ ਗੱਲ ਮੈਂ ਸ਼ੁਰੂ ਦੇ ਵਿੱਚ ਭਾਈ ਗੁਰਦਾਸ ਦੀ ਉਸ ਪੌੜੀ ਦੇ ਵਿੱਚ ਆਖੀ ਸੀ ਕਿ ਗੁਰ ਤੀਰਥ ਦਰਿਆਓ ਹੈ, ਪਸ ਪ੍ਰੇਤ ਕਰੈ ਪ੍ਰਵੀਣਾ। ਗੁਰੂ ਦੇ ਵਿੱਚ ਐਸੀ ਤਾਕਤ ਹੈ ਕਿ ਉਹ ਪਸ਼ੂ ਪ੍ਰੇਤ ਜਿਹੜੀ ਬਿਰਤੀ ਹੈ, ਕਿਉਂਕਿ ਕੋਈ ਵੀ ਮਨੁੱਖ ਪਸ਼ੂ ਪ੍ਰੇਤ ਨਹੀਂ ਹੁੰਦਾ। ਆਮ ਕਰਕੇ ਸਾਡੇ ਮਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬਿੰਬ ਬਣਿਆ ਹੁੰਦਾ ਕਿ ਜਿਹੜਾ ਦੈਂਤ ਬੁੱਧੀ ਹੋਵੇ ਜਾਂ ਪਸ਼ੂ ਪ੍ਰੇਤ ਹੋਵੇ, ਉਸਦੇ ਵੱਡੇ ਵੱਡੇ ਸਿੰਘ ਹੋਣਗੇ, ਉਸਦਾ ਆਕਾਰ ਵੱਡਾ ਹੋਵੇਗਾ, ਉਹ ਜੀਵਾਂ ਨੂੰ ਖਾਣ ਵਾਲਾ ਹੋਵੇਗਾ। ਦੇਵਤਾ ਜਿਹੜਾ ਹੈ ਉਹ ਬੜਾ ਸੁੰਦਰ ਹੁੰਦਾ ਹੈ, ਬੜਾ ਸੋਹਣਾ ਹੁੰਦਾ, ਨੈਣ ਨਕਸ਼ ਬੜੇ ਤਿੱਖੇ ਤੇ ਚੰਗੇ ਹੁੰਦੇ ਨੇ, ਪਰ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਨੂੰ ਪੁੱਛ ਕੇ ਵੇਖੋ, ਕਹਿੰਦੇ ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ, ਕੁਕ੍ਰਿਤ ਕਰਮ ਜੋ ਜਗ ਮਹਿ ਕਰੀ, ਤੇ ਨਾਮ ਤਿਨਕੋ ਪੁਨ ਅਸੁਰ ਧਰਹੀ। ਕਹਿੰਦੇ ਜੇਕਰ ਕੋਈ ਮਨੁੱਖ ਸਾਧ ਕਰਮ ਕਰਦਾ, ਸਾਧੂਆਂ ਵਾਲੇ ਕਰਮ ਕਰਦਾ, ਜਿਹੜੇ ਮਨ ਨੂੰ ਸਾਧਨ ਵਾਲੇ ਕਰਮ ਨੇ, ਚੰਗੇ ਕਰਮ ਨੇ, ਉਹ ਕਰਨ ਵਾਲਾ ਮਨੁੱਖ ਦੇਵਤਾ ਹੁੰਦਾ ਹੈ, ਤੇ ਜਿਹੜਾ ਬੰਦਾ ਮਾੜੇ ਕਰਮ ਕਰਦਾ, ਲੋਕਾਂ ਨਾਲ ਮਾੜਾ ਕੰਮ ਕਰਦਾ, ਧੱਕਾ ਕਰਦਾ ਕਿਸੇ ਨਾਲ, ਕੁਕ੍ਰਿਤ ਕਰਮ ਕਰਦਾ, ਉਹ ਅਸੁਰ ਹੈ, ਉਹ ਦੈਂਤ ਹੈ। ਤੇ ਸਤਿਗੁਰੂ ਦਾ ਕੰਮ ਇਹ ਹੈ ਕਿ ਉਹ ਮਨ ਦੇ ਵਿਚਾਰਾਂ ਦੇ ਵਿੱਚੋਂ, ਮਨ ਵਿਚਲੇ ਵਿਚਾਰ ਜਿਹੜੇ ਮਾੜੇ ਵਿਚਾਰ, ਉਹ ਖਤਮ ਕਰਕੇ ਤੇ ਉਹਨਾਂ ਦਾ ਚੰਗਾ ਵਿਚਾਰਾਂ ਦਾ ਪ੍ਰਵਾਹ ਮਨੁੱਖ ਦੇ ਹਿਰਦੇ ਦੇ ਵਿੱਚ ਚਲਾ ਦਿੰਦਾ। ਤੇ ਇਸੇ ਕਰਕੇ ਸਤਿਗੁਰੂ ਨੂੰ ਆਖਿਆ ਜਾਂਦਾ, ਜਿਸ ਬਾਬਤ ਪੱਟ ਲਿਖਦੇ ਨੇ ਕਿ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਾ ਰੁਪਏ। ਉਹ ਪਸ਼ੂਆਂ ਤੇ ਪ੍ਰੇਤਾਂ ਵਰਗੀ ਬੁੱਧੀ ਰੱਖਣ ਵਾਲੇ, ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਜਿਨ੍ਹਾਂ ਦੀ ਬੁੱਧੀ ਹੋਵੇ, ਉਸ ਬੁੱਧੀ ਤੋਂ ਬਦਲ ਕੇ ਉਹਨਾਂ ਦੀ ਸੁਰ ਨਰ ਪਏ, ਉਹ ਚੰਗੀ ਬੁੱਧੀ ਵਾਲੇ ਦੇਵਤੇ ਬਣਾ ਦਿੰਦੇ ਨੇ। ਜਦੋਂ ਆਸਾ ਦੀ ਵਾਰ ਪੜੋ, ਜਿਸ ਦੇ ਵਿੱਚੋਂ ਮੈਂ ਗੁਰੂ ਅੰਗਦ ਸਾਹਿਬ ਦਾ ਉਦਾਹਰਣ ਲਿਆ ਸੀ ਸ਼ੁਰੂ ਦੇ ਵਿੱਚ, ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਗੁਰੂ ਦੀ ਸਿਫਤ ਕਾਫੀ ਕੀਤੀ ਹੈ। ਜਦੋਂ ਸਭ ਤੋਂ ਪਹਿਲਾ ਹੀ ਸਲੋਕ ਅਸੀਂ ਆਸਾ ਦੀ ਵਾਰ ਸ਼ੁਰੂ ਹੁੰਦਿਆਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸਲੋਕ, ਉੱਥੇ ਲਿਖਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਮੈਂ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸੈਂਕੜੇ ਵਾਰ ਦਿਹਾੜੀ ਵਿੱਚ ਬਲਿਹਾਰ ਜਾਂਦਾ ਹਾਂ, ਜਿਸ ਨੇ ਮਨੁੱਖ ਨੂੰ ਦੇਵਤੇ ਤੋਂ, ਜਿਹੜਾ ਦੈਂਤ ਤੋਂ ਦੇਵਤੇ ਬਣਾਉਂਦਿਆਂ ਜਰਾ ਵੀ ਦੇਰੀ ਨਾ ਲਾਈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਰਾ ਵੀ ਦੇਰੀ ਨਾ ਲਾਈ ਤੇ ਉਸ ਨੂੰ ਦੈਂਤ ਤੋਂ ਦੇਵਤਾ ਬਣਾ ਦਿੱਤਾ, ਉਸ ਦਾ ਜੀਵਨ ਤਬਦੀਲ ਕਰਤਾ। ਤੇ ਇੱਥੇ ਸ਼ੰਕਾਵਾਦੀ ਦੇ ਅੰਦਰ ਸਵਾਲ ਵੀ ਉੱਠਦਾ ਕਿ ਇਸ ਤਰ੍ਹਾਂ ਹੋ ਵੀ ਜਾਂਦਾ। ਤੇ ਉੱਥੇ ਮੈਂ ਗੁਰਬਾਣੀ ਦਾ ਉਹੀ ਆਸਰਾ ਲੈ ਕੇ ਇੱਕ ਇਤਿਹਾਸਕ ਸਾਂਝ ਪਵਾਉਂਦਾ ਕਿ ਇਤਿਹਾਸਕ ਸਾਂਝ ਦੇ ਨਾਲ ਸੌਖਿਆਂ ਪਤਾ ਲੱਗ ਜਾਂਦਾ, ਕੋਈ ਸਮਝ ਆ ਜਾਂਦੀ ਹੈ। ਕਿਉਂਕਿ ਇਤਿਹਾਸ ਲਿਖੇ ਜਾਂਦੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਜੀਵਨ ਤਬਦੀਲ ਹੋਏ ਗੁਰੂ ਦੀ ਸਿਫਤ ਦੇ ਵਿੱਚ। ਸਤਿਗੁਰੂ ਰਾਮ ਸਿੰਘ ਦੇ ਇਤਿਹਾਸ ਵਿੱਚੋਂ ਸਤਿਗੁਰੂ ਰਾਮ ਸਿੰਘ ਜਦੋਂ ਆਪਣਾ ਪ੍ਰਚਾਰ ਦੌਰੇ ਆਰੰਭ ਕਰਦੇ ਨੇ ਜਿਸ ਸਮੇਂ, ਤੇ ਹਾਲਾਤ ਤੱਕਣਾ ਦੇਸ਼ ਦਾ ਉਸ ਵੇਲੇ ਹਾਲਾਤ ਕਿਹੋ ਜਿਹਾ, ਸਾਡੀ ਧਾਰਮਿਕ ਹਾਲਾਤ, ਸਾਡਾ ਰਾਜਨੀਤਿਕ ਹਾਲਤ, ਜਿਹੜਾ ਸਿੱਖ ਰਾਜ ਗੁਰੂ ਗੋਬਿੰਦ ਸਿੰਘ ਨੇ ਆਪਣਾ ਸੁਪਨਾ ਲਿਆ ਸੀ ਇੱਕ ਸਿੱਖ ਰਾਜ ਕਾਇਮ ਹੋਵੇਗਾ, ਸਿੱਖਾਂ ਨੂੰ ਇਹ ਆਖਿਆ ਸੀ ਦੇ ਕੇ ਕੇਸ ਦਸ਼ਮੇਸ਼ ਨੇ, ਕਿਆ ਮੁੱਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਗੁਰੂ ਸਾਹਿਬ ਦਾ ਚਾਹ ਸੀ ਕਿ ਇੱਕ ਸਿੱਖ ਰਾਜ ਤੈਅ ਹੋਵੇ, ਇੱਕ ਸਿੱਖ ਵੀ ਰਾਜੇ ਬਣ ਜਾਣ। ਤੇ ਉੱਥੇ ਆਸ਼ੀਰਵਾਦ ਵੀ ਦਿੰਦੇ ਅਸੀਂ ਤੱਕੇ ਗੁਰੂ ਗੋਬਿੰਦ ਸਿੰਘ ਨੇ ਉੱਥੇ ਆਪਣੇ ਸਿੱਖਾਂ ਨੂੰ, ਮਾਹ ਸਿੰਘ ਹੁਣਾਂ ਨੂੰ ਜਦੋਂ ਆਸ਼ੀਰਵਾਦ ਵੀ ਦਿੰਦੇ ਪਏ ਨੇ। ਗੁਰੂ ਗੋਬਿੰਦ ਸਿੰਘ ਦਾ ਸੁਪਨਾ ਸੀ, ਪਰ ਯਾਦ ਰੱਖਣਾ ਜਿੰਨਾ ਚਿਰ ਤੇ ਸਿੱਖ ਗੁਰੂ ਸਾਹਿਬ ਦੇ ਉਸ ਹੁਕਮਾਂ ਨੂੰ ਮੰਨਦੇ ਰਹੇ, ਉਹਨਾਂ ਹੁਕਮਾਂ ਤੇ ਚੱਲਦੇ ਰਹੇ, ਤੇ ਸਿੱਖ ਰਾਜ ਬੜੀ ਬੁਲੰਦੀ ਤੱਕ ਛੂਹਿਆ, ਉਹਦੀਆਂ ਹੱਦਾਂ ਵੱਧਦੀਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਕਮਾਂਡ ਕੀਤੀ 1800 ਈਸਵੀ ਤੋਂ ਲੈ ਕੇ 1849 ਤੱਕ, 39-40 ਸਾਲ ਤਕਰੀਬਨ ਜਿਹੜਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਇਹ ਰਾਜ ਕੀਤਾ, ਜਿਸ ਰਾਜ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਲੈਂਦੇ ਨੇ। ਪਰ 10 ਸਾਲਾਂ ਦੇ ਵਿੱਚ ਖੇਰੂੰ ਖੇਰੂੰ ਉਹ ਰਾਜ ਹੋ ਜਾਂਦਾ, ਤੇ ਉਹ ਰਾਜ ਖੇਰੂੰ ਖੇਰੂੰ ਹੋਇਆ। ਤੇ ਉੱਥੇ ਜਿੱਥੇ ਮੈਂ ਤੁਹਾਡਾ ਧਿਆਨ ਦਿਵਾਉਣਾ ਆਪਣੇ ਟੌਪਿਕ ਨਾਲ ਸੰਬੰਧਿਤ, ਕਿ ਉੱਥੇ ਸਿੱਖਾਂ ਦੇ ਮਨ ਦੀ ਹਾਲਤ ਜਿਹੜੀ ਸੀ ਉਹ ਬਦਲ ਗਈ ਸੀ। ਇੱਕ ਜਿੱਥੇ ਸਿੱਖ ਜਿਹੜੇ ਸਨ ਉਹ ਵਿਕ ਗਏ, ਉਹ ਤੇ ਇੱਕ ਕਾਰਨ ਤੁਸੀਂ ਰਾਜਨੀਤਿਕ ਸਮਝ ਸਕਦੇ ਹੋ, ਪਰ ਸਿੱਖਾਂ ਦੇ ਵਿਚਾਰਾਂ ਦੇ ਵਿੱਚ ਜਿਹੜੀ ਸੀ ਉਹ ਬੜੀ ਹੀਣਤਾ ਆ ਗਈ ਸੀ। ਗੁਰੂ ਸਾਹਿਬ ਦਾ ਰਾਜ ਇਸ ਤਰ੍ਹਾਂ ਦਾ ਨਹੀਂ ਸੀ। ਹਾਂ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਾਹਿਬ ਆਪਣਾ ਦਰਬਾਰ ਸਜਾਉਂਦੇ ਤੇ ਕਿਸੇ ਰਾਜੇ ਦਾ ਭੁਲੇਖਾ ਪੈਂਦਾ ਸੀ, ਪਰ ਉਹ ਰਾਜਿਆਂ ਵਾਲੇ ਜਿਹੜੇ ਸਨ ਉਹ ਸਾਰਾ ਐਸ਼ੋ ਐਸ਼ਵਰਜ ਉਹ ਰਾਜਿਆਂ ਵਾਲਾ ਨਹੀਂ ਸੀ ਹੁੰਦਾ। ਪਰ ਸਿੱਖਾਂ ਦੇ ਉਸ ਰਾਜ ਦੇ ਵਿੱਚ ਐਸ਼ ਐਸ਼ਵਰਜ ਦੀ ਜ਼ਿੰਦਗੀ ਜਿਉਣ ਵਾਲੇ ਉਹ ਸਰਦਾਰ ਬਣ ਗਏ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋਏ, ਸ਼ਰਾਬਾਂ ਦਾ ਦੌਰ ਚੱਲਦਾ, ਕੰਜਰੀਆਂ ਦਾ ਨਾਚ ਹੁੰਦਾ ਸਿੱਖਾਂ ਦੇ ਦਰਬਾਰਾਂ ਦੇ ਵਿੱਚ, ਜਿੱਥੇ ਬਹਿ ਕੇ ਸਿੱਖ ਸ਼ਰਾਬਾਂ ਪੀਂਦੇ ਸਨ। ਐਸੀ ਵਿਸ਼ੇ ਵਿਕਾਰਾਂ ਵਾਲੀ ਬਿਰਤੀ, ਤੇ ਉਸ ਬਿਰਤੀ ਦੇ ਕਾਰਨ ਸਿੱਟੇ ਇਹ ਹੋਏ ਕਿ ਨਾਮ ਬਾਣੀ ਨਾਲੋਂ ਟੁੱਟਦੇ ਗਏ, ਸਿੱਖ ਦੂਰ ਹੁੰਦੇ ਗਏ। ਜਿਹਨੂੰ ਗਿਆਨੀ ਗਿਆਨ ਸਿੰਘ ਜੀ ਬੜਾ ਸੋਹਣਾ ਲਿਖਦੇ ਹੋ, ਕਹਿੰਦੇ ਜਾਗ ਜਿਨ ਕੇ ਵਡੇਰੇ, ਬਾਣੀ ਪੜ੍ਹਤੇ ਸਵੇਰੇ, ਗੁਰੂ ਗ੍ਰੰਥ ਬਿਨ ਹੇਰੇ, ਅੰਨ ਜਲ ਪਾਣ ਨਾ ਕਰੈ। ਕਿ ਵੱਡੇ ਵਡੇਰੇ ਤੇ ਇਸ ਤਰ੍ਹਾਂ ਦੇ ਸੀ ਜਿਹੜੇ ਪਹਿਰ ਰਾਤ ਰਹਿੰਦੀ ਉੱਠ ਕੇ ਤੇ ਇਸ਼ਨਾਨ ਕਰਕੇ ਸਿਮਰਨ ਕਰਦੇ। ਜਾਗ ਜਿਨ ਕੇ ਵਡੇਰੇ, ਬਾਣੀ ਪੜ੍ਹਤੇ ਸਵੇਰੇ, ਗੁਰੂ ਗ੍ਰੰਥ ਬਿਨ ਹੇਰੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੋਂ ਬਗੈਰ, ਸਿਮਰਨ ਕਰਨ ਤੋਂ ਬਗੈਰ ਅੰਨ ਜਲ ਮੂੰਹ ਚ ਨਹੀਂ ਸੀ ਪਾਉਂਦੇ। ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਹਾਂ ਬਖਿਆਤੀ, ਉਹਨਾਂ ਦੇ ਹੀ ਪੁੱਤ ਪੁੱਤਰੇ, ਉਹਨਾਂ ਨੇ ਉਹਨਾਂ ਦੀ ਹਾਲਤ ਕੈਸੀ ਆ। ਕਹਿੰਦੇ ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਹਾਂ ਬਖਿਆਤੀ, ਪਾਏ ਹੈ ਨਾ ਝਾਤੀ ਮੂਸ ਖਾਤ ਗ੍ਰੰਥ ਕੋ ਪਰੈ। ਉਹਨਾਂ ਨੇ ਤੇ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਗ੍ਰੰਥ ਸਾਹਿਬ ਨੂੰ ਵੇਖਿਆ ਨਾ। ਉਹ ਚੂਹੇ ਜਿਹੜੇ ਸਨ ਉਹ ਉੱਥੇ ਉਹਨਾਂ ਦਾ ਵਾਸ, ਤੇ ਉੱਥੇ ਉਸ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਕਰਦੇ। ਇਸ ਤਰ੍ਹਾਂ ਦੀ ਹਾਲਤ, ਘਰ ਵਿੱਚ ਬੀੜਾਂ ਪਈਆਂ ਨੇ, ਘਰ ਵਿੱਚ ਗੁਟਕੇ ਪਏ ਨੇ, ਗੁਰਬਾਣੀ ਹੈ ਪੜ੍ਹਨ ਵਾਸਤੇ, ਪਰ ਉਹਨਾਂ ਨੂੰ ਪੜ੍ਹਦੇ ਨਹੀਂ। ਜਿਸ ਥਾਂ ਉਹ ਰੱਖਿਆ ਉੱਥੇ ਉਹਨਾਂ ਦੀ ਬੇਅਦਬੀ ਹੋ ਰਹੀ ਹੈ। ਤੇ ਜਪ ਜੀ ਨਾ ਰਹਿ ਰਾਸ, ਪੜ੍ਹੈ ਸੁਣੈ ਕਵੀ ਖਾਸ, ਔਰ ਜੇ ਪੜ੍ਹਤ ਪਾਸ ਹਾਸ ਤਿੰਨ ਜੌਰ ਰਹਿ। ਆਪ ਤੇ ਨਾ ਜਪਜੀ ਸਾਹਿਬ ਪੜ੍ਹਨਾ, ਨਾ ਰਹਿ ਰਾਸ ਪੜ੍ਹਨੀ, ਪਰ ਜੇਕਰ ਕੋਈ ਪੜ੍ਹਦਾ ਤੇ ਉਹਨੂੰ ਹੱਸ ਕੇ ਇਵੇਂ ਕਹਿੰਦੇ ਨੇ, ਕਹਾ ਰੱਬ ਬਹਿਰਾ ਹੈ ਗਹਿਰਾ ਪੁਕਾਰੈ ਜਾ ਤੂੰ। ਕਹਿੰਦੇ ਕੋਈ ਰੱਬ ਬੋਲਾ ਜਿਹੜਾ ਉੱਚੀ ਉੱਚੀ ਉਸਦਾ ਸਿਮਰਨ ਕਰਦਾ, ਉੱਚੀ ਉੱਚੀ ਬੋਲ ਕੇ ਉਸਦਾ ਕੀਰਤਨ ਕਰਦਾ, ਉਸਦੇ ਸ਼ਬਦਾਂ ਨੂੰ ਗਾਉਂਦਾ, ਉਸਨੂੰ ਆਵਾਜ਼ਾਂ ਮਾਰਦਾ, ਕੀ ਰੱਬ ਬੋਲਾ ਉਸਨੂੰ ਸੁਣਦਾ ਨਹੀਂ। ਇਹ ਉਹਨਾਂ ਦੀ ਹਾਲਤ ਹੋ ਗਈ ਜਿਨ੍ਹਾਂ ਦੇ ਵੱਡੇ ਵਡੇਰੇ ਸਿਮਰਨ ਕਰਦੇ ਸਨ। ਰਾਤ ਰਹਿੰਦੀ ਉੱਠ ਕੇ ਸਿਮਰਨ ਦੇ ਵਿੱਚ ਜੁੱਟ ਜਾਣਾ ਤੇ ਫਿਰ ਪ੍ਰਸ਼ਾਦਾ ਛਕਣਾ ਉਹਨਾਂ ਦੀਆਂ ਬਰਕਤਾਂ ਸਨ ਕਿ ਸਿੱਖ ਰਾਜ ਮਿਲਿਆ। ਤੇ ਇਹਨਾਂ ਦੀ ਹੀਣ ਬੁੱਧੀ ਤੇ ਇਹਨਾਂ ਦੀ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਬੁੱਧੀ ਨੇ ਸਿੱਖ ਰਾਜ ਡੋਬ ਦਿੱਤਾ। ਇੱਕ ਸਦੀ ਤੋਂ ਬਾਅਦ 1699 ਦੇ ਵਿੱਚ ਗੁਰੂ ਸਾਹਿਬ ਵਿਸਾਖੀ ਦੇ ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਂਦੇ ਨੇ ਤੇ 1799 ਦੇ ਵਿੱਚ ਸਿੱਖ ਰਾਜ ਦਾ ਜਿਹੜਾ ਹੈ ਉਹ ਝੰਡਾ ਝੁਲਾਇਆ ਜਾਂਦਾ, ਜਿਸ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਸਾਂਭਦਾ। ਇੱਕ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਨਾਲ ਵੱਡੀਆਂ ਲੜਾਈਆਂ ਹੋਈਆਂ, ਉਸ ਤੋਂ ਬਾਅਦ ਸਿੱਖਾਂ ਦੇ ਵੱਡੇ ਘੱਲੂਘਾਰੇ ਹੋਏ। ਅਬਦਾਲੀ ਆਉਂਦਾ ਰਿਹਾ ਲੁੱਟਣ, ਨਾਦਰ ਸ਼ਾਹ ਆਇਆ ਲੁੱਟਣ, ਉਹਨਾਂ ਸਾਰਿਆਂ ਨੂੰ ਮੂੰਹ ਤੋੜਵੇਂ ਜਵਾਬ ਉਹਨਾਂ ਸਿੱਖਾਂ ਨੇ ਦਿੱਤੇ। ਜਾਗ ਜਿਨ ਕੇ ਵਡੇਰੇ ਬਾਣੀ ਪੜ੍ਹਤੇ ਸਵੇਰੇ, ਗੁਰੂ ਗ੍ਰੰਥ ਬਿਨ ਹੇਰੇ ਅੰਨ ਜਲ ਪਾਣ ਨਾ ਕਰੈ। ਉਹਨਾਂ ਸਿੱਖਾਂ ਨੇ ਜਵਾਬ ਦਿੱਤੇ, ਮੂੰਹ ਦੀਆਂ ਖਾ ਕੇ ਅਬਦਾਲੀ ਤੇ ਨਾਦਰ ਹੁਣੀ ਵਾਪਸ ਮੁੜਦੇ ਗਏ, ਪਰ ਉਹਨਾਂ ਦੇ ਹੀ ਪੁੱਤ ਪੋਤਰੇ ਸਨ ਅੱਜ ਜਿਨ੍ਹਾਂ ਦੇ ਸਿੱਖ ਰਾਜ ਦੇ ਉਸ ਦਰਬਾਰ ਦੇ ਵਿੱਚ ਕੰਜਰੀਆਂ ਨੱਚਦੀਆਂ, ਸ਼ਰਾਬਾਂ ਦੇ ਦੌਰ ਚੱਲਦੇ, ਨਾਮ ਬਾਣੀ ਦਾ ਕਿਤੇ ਨਾਂ ਨਾ ਰਹਿ ਗਿਆ, ਸਗੋਂ ਮਖੌਲ ਕੀਤੇ ਜਾਂਦੇ। ਇਸ ਹਾਲਤ ਨੂੰ ਸਤਿਗੁਰੂ ਰਾਮ ਸਿੰਘ ਨੇ ਅੱਖਾਂ ਨਾਲ ਵੇਖਿਆ, ਤੱਕਿਆ ਤੇ ਉਹ ਸਮਝ ਗਏ ਸਨ ਕਿ ਹੁਣ ਇਹਨਾਂ ਦੇ ਮਨ ਤੇ ਸੱਟ ਮਾਰਨੀ ਪਵੇਗੀ। ਤੇ ਉਸ ਮਨ ਤੇ ਸੱਟ ਮਾਰਨ ਵਾਸਤੇ ਗੁਰੂ ਰਾਮ ਸਿੰਘ ਨੇ ਲੰਬਾ ਸਮਾਂ ਭੈਣੀ ਸਾਹਿਬ ਬੈਠ ਕੇ ਚਿੰਤਨ ਕੀਤਾ, ਉਹ ਸਾਰੀ ਚੀਜ਼ ਨੂੰ ਸਮਝਿਆ, ਸੋਚਿਆ, ਵਿਚਾਰਿਆ, ਕਿਉਂਕਿ ਇਸ ਤਰ੍ਹਾਂ ਦੇ ਕਦਮ ਯਕਦਮ ਪੁੱਟੇ ਨਹੀਂ ਜਾਂਦੇ। ਇੱਕ ਐਸੀ ਸਪਿਰਿਟ ਭਰਨੀ ਸੀ ਕਿਸੇ ਕੌਮ ਦੇ ਵਿੱਚ। ਜਦੋਂ ਗੁਰੂ ਤੇਗ ਬਹਾਦਰ ਨੂੰ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਦੇ ਮਨ ਵਿੱਚ ਵੱਡਾ ਰੋਸ ਸੀ, ਪਰ ਗੁਰੂ ਗੋਬਿੰਦ ਸਿੰਘ ਨੂੰ ਵੀ 1675 ਤੋਂ ਲੈ ਕੇ 99 ਤੱਕ ਇੰਨਾ ਲੰਬਾ ਸਮਾਂ ਲੱਗ ਗਿਆ ਚਿੰਤਨ ਕਰਦਿਆਂ, ਸੋਚਦਿਆਂ, ਵਿਚਾਰਦਿਆਂ ਕਿ ਕੀ ਇਸ ਤਰ੍ਹਾਂ ਦੇ ਯਤਨ ਕੀਤੇ ਜਾਣ। ਤੇ ਅਖੀਰ ਉਹਨਾਂ ਨੇ ਖਾਲਸਾ ਸਾਜਿਆ ਕਿ ਨਾ ਉਸ ਨੂੰ ਕਿਸੇ ਦਾ ਪੈ ਕਾਹੂ ਕੋ ਦੇਤ ਨੈ ਨਹ ਪੈ ਮਾਨਤ ਆਣ, ਮੇਰਾ ਸਿੱਖ ਨਾ ਕਿਸੇ ਨੂੰ ਡਰਾਏਗਾ ਨਾ ਕਿਸੇ ਤੋਂ ਡਰੇਗਾ। ਤੇ ਇਹੀ ਚਿੰਤਨ ਸਤਿਗੁਰੂ ਰਾਮ ਸਿੰਘ ਆ ਕੇ ਇੱਥੇ ਸਿਮਰਨ ਦੇ ਰੂਪ ਵਿੱਚ ਕਰਦੇ ਨੇ। ਤੇ ਉਸ ਚਿੰਤਨ ਤੋਂ ਬਾਅਦ ਸਤਿਗੁਰੂ ਰਾਮ ਸਿੰਘ 1857 ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਜਦੋਂ ਪ੍ਰਚਾਰ ਆਰੰਭਦੇ ਨੇ ਤੇ ਉਸ ਪ੍ਰਚਾਰ ਦੇ ਵਿੱਚ ਉਹੀ ਉਪਦੇਸ਼ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਵਾਲੇ ਦ੍ਰਿੜ ਕਰਵਾਉਂਦੇ, ਨਗਰਾਂ ਨਗਰਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਦੌਰਾ ਕਰਦੇ ਨੇ। ਤੇ ਉਸ ਉਪਦੇਸ਼ ਦੇ ਵਿੱਚ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਉਪਦੇਸ਼ ਹੈ ਉਹਨੂੰ ਗਿਆਨੀ ਗਿਆਨ ਸਿੰਘ ਬੜਾ ਸੋਹਣਾ ਲਿਖਦੇ ਨੇ। ਗਿਆਨੀ ਗਿਆਨ ਸਿੰਘ ਸਤਿਗੁਰੂ ਰਾਮ ਸਿੰਘ ਦਾ ਸਮਕਾਲੀ ਇਤਿਹਾਸਕਾਰ ਹੋਇਆ। ਸਤਿਗੁਰੂ ਰਾਮ ਸਿੰਘ ਦੀ ਹਜ਼ੂਰੀ ਵਿੱਚ ਭੈਣੀ ਸਾਹਿਬ ਆ ਕੇ ਗਿਆਨੀ ਗਿਆਨ ਸਿੰਘ ਨੇ 18 ਦਿਨ ਕਥਾ ਕੀਤੀ, ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਇੱਥੇ ਕਲਵੀਰਾ ਭਾਜੀ ਕਰਦੇ ਰਹੇ ਨੇ। ਉਸ ਗ੍ਰੰਥ ਦੀ ਭਾਈ ਸੰਤੋਖ ਸਿੰਘ ਵਾਲੇ ਗ੍ਰੰਥ ਦੀ 18 ਦਿਨ ਕਥਾ ਕੀਤੀ ਗਿਆਨੀ ਗਿਆਨ ਸਿੰਘ ਨੇ। ਤੇ ਅੱਜ ਇਤਿਹਾਸਕਾਰ ਲੋਕ ਇਹ ਗੱਲ ਕਹਿੰਦੇ ਨੇ ਕਿ ਕੂਕਿਆਂ ਨੂੰ ਤੋਪਾਂ ਨਾਲ ਬੰਨ ਕੇ ਡਾਇਆ ਗਿਆ, ਤੇ ਜੇ ਸਾਡੇ ਕੋਲ ਜੇ ਕੋਈ ਗਵਾਹੀ ਹੈ ਕਿ ਤੂਪੇ ਕੂਕੇ ਹੱਸ ਹੱਸ ਕੇ ਤੋਪਾਂ ਦੇ ਅੱਗੇ ਆ ਪਾੜ ਕੇ ਕਹਿੰਦੇ ਸੀ ਬਿੱਲਿਆ ਚਲਾ ਤੋਪ, ਮੇਰੇ ਗੁਰੂ ਦਾ ਹੁਕਮ ਆਇਆ, ਤੇ ਅਸੀਂ ਜੇ ਗਵਾਹੀ ਦਿੰਦੇ ਹਾਂ ਇਤਿਹਾਸਕ ਤੌਰ ਤੇ ਸਾਡੇ ਕੋਲ ਗਿਆਨੀ ਗਿਆਨ ਸਿੰਘ ਦੀ ਗਵਾਹੀ ਤੋਂ ਬਗੈਰ ਹੋਰ ਕੋਈ ਗਵਾਹੀ ਨਹੀਂ। ਗਿਆਨੀ ਗਿਆਨ ਸਿੰਘ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਰੱਕੜ ਦੇ ਵਿੱਚ ਖਲੋਤਿਆਂ ਉਹਨਾਂ ਕੂਕਿਆਂ ਨੂੰ ਆਪ ਵੇਖਿਆ ਜਿਹੜੇ ਛਾਲਾਂ ਮਾਰ ਕੇ ਤੋਪਾਂ ਦੇ ਉੱਤੇ ਤੋਪਾਂ ਦੇ ਸਾਹਮਣੇ ਇਵੇਂ ਆਉਂਦੇ ਸਨ ਜਿਵੇਂ ਦੀਵੇ ਦੇ ਉੱਤੇ ਪਤੰਗਾ ਆਉਂਦਾ, ਤਿਉਂ ਤੋਪਣ ਦਿਸ ਜਾਏ ਨਿਸੰਗੇ ਜਿਉਂ ਜੀਵੇ ਦੀਵੇ ਪਰ ਆਏ ਪਤੰਗੇ। ਖੈਰ ਇਸ ਪਾਸੇ ਨਹੀਂ ਮੈਂ ਜਾਂਦਾ, ਮੈਂ ਜਿਹੜੀ ਗੱਲ ਕਹਿਣ ਲੱਗਾ ਕਿ ਗਿਆਨੀ ਗਿਆਨ ਸਿੰਘ ਸਤਿਗੁਰੂ ਰਾਮ ਸਿੰਘ ਦੇ ਉਸ ਪ੍ਰਚਾਰ ਨੂੰ ਇਸ ਤਰ੍ਹਾਂ ਸਪਸ਼ਟ ਕਰਦੇ ਹੋ, ਕਹਿੰਦੇ ਪਾਏ ਇਹੋ ਹੁਕਮ ਪਰਮੇਸ਼ ਕਾ ਵਿਸ਼ੇਸ਼, ਫਿਰ ਰਾਮ ਮਰਗੇਸ ਉਪਦੇਸ਼ ਦੇਣ ਲੱਗੇ ਹੋ, ਹੁੱਕੇ ਛਡਵਾਏ ਰਖਵਾਏ ਕੇਸ ਮੋਨਿਓ ਕੇ, ਸੁਧਾ ਸ਼ੱਕ ਥਾਏ ਸਿੱਖ ਭਾਗ ਜਿਨੈ ਜਾਗੇ ਹੋ, ਤੇ ਫੈਲਿਓ ਜਸ ਭਾਰੀ ਸਿੱਖ ਥੀਏ ਤਾਹੇ ਕੇ ਅਪਾਰੀ, ਸਿੱਖ ਪੰਥ ਬਿਰਧਾਇਓ ਨਾਮ ਰਸ ਪਾਗਿਓ, ਅਫੀਮ ਭੰਗ ਪੋਸ਼ਤ ਸ਼ਰਾਬ ਮਾਸ ਚੋਰੀ ਜਾਰੀ, ਠੱਗੀ ਤਜ ਥੀਏ ਸੰਤ ਸਤਜੁਗ ਆ ਗਿਓ। ਸਤਿਗੁਰੂ ਰਾਮ ਸਿੰਘ ਨੇ ਸਾਰੇ ਨਸ਼ੇ ਛਡਾ ਕੇ ਤੇ ਇੱਕ ਨਾਮ ਦਾ ਨਸ਼ਾ ਦਿੱਤਾ ਸੀ, ਤੇ ਇਹੀ ਪ੍ਰਚਾਰ ਸਾਰੇ ਪਿੰਡਾਂ ਦੇ ਵਿੱਚ ਕਰਦਿਆਂ ਹਾਲਾਤ ਇਸ ਤਰ੍ਹਾਂ ਦਾ ਸੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਵੱਧ ਚੁੱਕਾ ਸੀ। ਕਿਲ੍ਹਾ ਰਾਏਪੁਰ ਦਾ ਜ਼ਿਕਰ ਆਉਂਦਾ, ਬਾਬਾ ਦਰਬਾਰਾ ਸਿੰਘ ਜਿਹੜਾ ਬਣਿਆ ਪਹਿਲਾ ਹੁਕਮਨਾਮਾ ਲਿਆਉਣ ਵਾਲਾ ਸਿੱਖ, ਏਡਾ ਵੱਡਾ ਨਸ਼ਈ, ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਕਿ ਸ਼ਰਾਬ ਦਾ ਲਾਣ ਤੇ ਉਸ ਦੇ ਵਿੱਚ 500 ਚਿੜਾ ਮਾਰ ਕੇ ਤੇ ਉਸ ਲਾਣ ਦੇ ਵਿੱਚ ਉਸ ਸ਼ਰਾਬ ਨੂੰ ਤਿਆਰ ਕਰਦਾ, ਰੁੱਖਾਂ ਨਾਲ ਅਫੀਮ ਲਾ ਛੱਡਦਾ ਆਉਂਦਿਆਂ ਜਾਂਦਿਆਂ ਕਿਤੇ ਨਸ਼ੇ ਦੀ ਤੋਟ ਨਾ ਆਵੇ। ਭਾਈ ਧੌਂਕਲ ਸਿੰਘ ਸਤਿਗੁਰੂ ਰਾਮ ਸਿੰਘ ਜਦੋਂ ਇਸ ਪਿੰਡ ਦੇ ਵਿੱਚ ਜਾਂਦੇ ਨੇ, ਧੌਂਕਣ ਸਿੰਘ 7 ਫੁੱਟ ਦਾ ਜਵਾਨ, ਮਾਪਿਆਂ ਦਾ ਇਕੱਲਾ ਕਹਿਰਾ ਪੁੱਤ, ਤੇ ਜਦੋਂ ਦੇਵਾ ਸਿੰਘ ਨੂੰ ਪਤਾ ਲੱਗਾ ਕਿ ਇਹ ਨਸ਼ਾ ਖਾਣ ਲੱਗਾ, ਬੜਾ ਰੋਕਿਆ, ਬੜਾ ਸਮਝਾਇਆ, ਆਖਰ ਇੱਥੋਂ ਤੱਕ ਨੌਬਤ ਆ ਗਈ ਕਿ ਮੇਰੇ ਘਰੋਂ ਨਿਕਲ ਜਾ। ਇੱਕ ਕਹਿੰਦੇ ਰਾਏਪੁਰ ਦੇ ਵਿੱਚ, ਕਿਲ੍ਹਾ ਰਾਏਪੁਰ ਪਿੰਡ ਹੈ ਜਿਹੜਾ, ਇਸ ਪਿੰਡ ਦੇ ਵਿੱਚ ਇੱਕ ਖੂਹ ਸੀ ਤੇ ਉਹ ਅਮਲੀਆਂ ਦਾ ਖੂਹ ਵੱਜਦਾ ਸੀ। 60-70 ਅਮਲੀ ਇਸੇ ਪਿੰਡ ਦੇ ਜਾਂ ਨੇੜੇ ਤੇੜੇ ਦੇ ਪਿੰਡਾਂ ਦੇ ਉੱਥੇ ਆ ਜਾਂਦੇ, ਉੱਥੇ ਉਹ ਨਸ਼ਾ ਕਰਦੇ ਤੇ ਪਰ ਨਸ਼ਈਆਂ ਨੂੰ ਨਸ਼ੇ ਦੀ ਤੋੜ ਤੇ ਆਉਂਦੀ ਰਹਿੰਦੀ, ਕਿਤੋਂ ਕੁਛ ਪੈਸੇ ਤੇ ਮਿਲਦੇ ਨਾ। ਪਰ ਆਖਰ ਇੱਕ ਦਿਨ ਪਤਾ ਲੱਗਾ ਵੀ ਇੱਕ ਕੂਕਿਆਂ ਦਾ ਗੁਰੂ ਆਇਆ ਪਿੰਡ ਦੇ ਵਿੱਚ, ਉਹ ਵੀ ਨਸ਼ਾ ਦਿੰਦਾ, ਆਓ ਨਸ਼ਾ ਲੈਣ ਚੱਲੀਏ। ਤੇ ਸਿਰ ਤੇ ਕੁੰਡਾ ਤੇ ਹੱਥ ਦੇ ਵਿੱਚ ਡੰਡਾ ਜਿਹਦੇ ਨਾਲ ਭੰਗ ਘੋਟਦਾ ਸੀ, ਧੌਂਕਲ ਸਿੰਘ ਸਤਿਗੁਰੂ ਰਾਮ ਸਿੰਘ ਦੇ ਦਰਬਾਰ ਵਿੱਚ ਆ ਗਿਆ ਤੇ ਆ ਕੇ ਇਹ ਆਖਿਆ ਕਿ ਮਹਾਰਾਜ ਮੈਨੂੰ ਵੀ ਨਸ਼ਾ ਦਿਓ, ਪਤਾ ਲੱਗਾ ਤੁਹਾਡੇ ਕੋਲ ਨਸ਼ਾ ਹੈ। ਤੇ ਉਸ ਵੇਲੇ ਸਤਿਗੁਰੂ ਰਾਮ ਸਿੰਘ ਨੇ ਆਖਿਆ ਹਾਂ ਧੌਂਕਲ ਸਿਆਂ, ਸਾਡੇ ਕੋਲ ਉਹ ਨਸ਼ਾ ਜਿਹੜਾ ਗੁਰੂ ਨਾਨਕ ਨੇ ਸੰਸਾਰ ਦੇ ਲੋਕਾਂ ਨੂੰ ਦਿੱਤਾ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਜਨਮ ਸਾਖੀ ਦਾ ਕਰਤਾ ਇੱਕ ਕਥਾ ਦਾ ਜ਼ਿਕਰ ਕਰਦਾ, ਉਹ ਕਹਿੰਦਾ ਜਦੋਂ ਗੁਰੂ ਨਾਨਕ ਦੇਵ ਸੰਸਾਰ ਦੇ ਉੱਤੇ ਵਿਚਰ ਰਹੇ ਸਨ, ਉਸ ਵੇਲੇ ਦਾ ਉਹਨਾਂ ਦਾ ਵੱਡਾ ਬਾਦਸ਼ਾਹ ਜਿਹੜਾ ਸੀ ਸਮਕਾਲੀ, ਜਿਹਨੇ ਹਿੰਦੁਸਤਾਨ ਤੇ ਹਮਲਾ ਕੀਤਾ, ਇੱਥੋਂ ਦੇ ਰਾਜ ਨੂੰ ਹਥਿਆਇਆ ਮੀਰ ਬਾਬਰ, ਤੇ ਮੀਰ ਬਾਬਰ ਨੇ ਜਦੋਂ ਇੱਥੇ ਆਣ ਕੇ ਹਿੰਦੁਸਤਾਨ ਦੇ ਲੋਕਾਂ ਨਾਲ ਗੁਲਾਮਾਂ ਵਾਲਾ ਸਲੂਕ ਵਰਤਿਆ ਤੇ ਉਹਦੇ ਵਿੱਚ ਉਸਨੇ ਸਾਰੇ ਹੀ ਔਰਤਾਂ, ਬੱਚੇ ਤੇ ਸਾਧ ਕੋਈ ਵੀ ਨਾ ਬਖਸ਼ਿਆ, ਉਹ ਸਾਰੇ ਬਾਬਰ ਦੀ ਜੇਲ੍ਹ ਵਿੱਚ ਕੈਦ ਕੀਤੇ ਤੇ ਉਸ ਜੇਲ੍ਹ ਦੇ ਵਿੱਚ ਸਾਰਿਆਂ ਨੂੰ ਚੱਕੀ ਪੀਣ ਵਾਸਤੇ ਲਾਇਆ, ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਤੇ ਉਸੇ ਮੌਜ ਦੇ ਵਿੱਚ ਆਪਣੀ ਵਿੱਚ ਚੱਲਦੇ ਚੱਲਦੇ ਗੁਰੂ ਨਾਨਕ ਸਾਹਿਬ ਵੀ ਇੱਕ ਦਿਨ ਉਸ ਜੇਲ੍ਹ ਦੇ ਵਿੱਚ ਪਹੁੰਚ ਜਾਂਦੇ। ਉਸ ਜੇਲ੍ਹ ਦੇ ਵਿੱਚ ਪਹੁੰਚੇ ਹੋਏ ਗੁਰੂ ਨਾਨਕ ਸਾਹਿਬ ਜਦੋਂ, ਤੇ ਇਹੋ ਜਿਹੀ ਤਾਕਤ ਜਨਮ ਸਾਖੀ ਦਾ ਕਰਤਾ ਲਿਖਦਾ, ਗੁਰੂ ਦੀ ਮੌਜ ਹੈ, ਗੁਰੂ ਦੇ ਵਿੱਚ ਇਹ ਤਾਕਤ ਹੈ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਮ ਜਪੋ, ਨਾਮ ਦਿੱਤਾ ਉਹਨਾਂ ਨੂੰ, ਨਾਮ ਨਾਲ ਸੁਰਤ ਲਾ ਦਿੱਤੀ ਤੇ ਜੇਲ੍ਹ ਦੀਆਂ ਚੱਕੀਆਂ ਜਿਹੜੀਆਂ ਸਨ ਉਹ ਆਪੇ ਚੱਲਣ ਲੱਗ ਪਈਆਂ, ਆਟਾ ਆਪੇ ਪੀਸਦਾ ਪਿਆ। ਕਿਸੇ ਨੇ ਜਾ ਕੇ ਬਾਬਰ ਨੂੰ ਆਖਿਆ ਕਿ ਇਹੋ ਜਿਹਾ ਫਕੀਰ ਆਇਆ, ਉਸ ਦੇ ਆਉਣ ਨਾਲ ਸਾਰਿਆਂ ਨੇ ਸੁਰਤ ਟਕਾ ਲਈਏ, ਨਾਮ ਜਪਦੇ ਪਏ ਨੇ। ਤੇ ਉੱਥੇ ਗਿਆਨੀ ਮਾਨ ਸਿੰਘ ਨੇ ਬੜੇ ਸੋਹਣੇ ਸ਼ਬਦ ਲਿਖਦੇ, ਉਹ ਕਹਿੰਦੇ ਜੋ ਮਿਹਰ ਜੋ ਮੂਰਤ ਮਿਹਰ ਮੁਹੱਬਤ ਦੀ ਤੇ ਨਿਰਾ ਨੂਰ ਚਮਕਾਰਾ, ਜੋ ਬਾਬਰ ਦੀ ਜੇਲੇ ਜਾ ਬੈਠਾ ਤ੍ਰਿਪਤਾ ਦਾ ਰਾਜ ਦੁਲਾਰਾ, ਓ ਜਿਹਦੇ ਗੀਤ ਗੋਵਿੰਦ ਦੀ ਗੀਤਾ ਸੀ, ਜਿਹਨਾਂ ਜੇਲ੍ਹ ਸਵਰਗ ਬਣਾ ਦਿੱਤੀ ਹੱਥਾਂ ਚੋਂ ਹੱਥੇ ਕੱਢ ਕੇ ਤੇ ਸਾਧਾਂ ਦੀ ਸੁਰਤ ਟਕਾ ਦਿੱਤੀ, ਪੱਥਰ ਤੇ ਪੱਥਰ ਘਸਦਾ ਏ, ਆਟਾ ਪੈਣ ਨਾ ਨਿਕਲੇ, ਦਾਣੇ ਪੈਣ ਨਾ ਨਿਕਲੇ ਆਟਾ ਏ, ਡਿੱਠੇ ਜਾਂ ਰੰਗ ਰੰਗੀਲੇ ਦੇ ਜੇਲਰ ਦਾ ਝੁਕਿਆ ਗਾਟਾ ਏ, ਤੇ ਬਾਬੇ ਦੇ ਕੌਤਕ ਬਾਬਰ ਨੇ ਜਾ ਵੇਖੇ ਆਪਣੀ ਅੱਖੀਆਂ, ਹੱਥ ਜੋੜ ਤੇ ਸਿਜਦਾ ਕਰ ਆਖੇ ਬਾਬਾ ਤੂੰ ਜੇਲ੍ਹ ਦੇ ਵਿੱਚੋਂ ਜਾ। ਉਹ ਕਹਿੰਦਾ ਕਿ ਤੂੰ ਇਸ ਜੇਲ੍ਹ ਦੇ ਵਿੱਚੋਂ ਜਾ ਸਕਦਾ, ਤੇ ਫਿਰ ਬਾਬਾ ਕਹਿੰਦਾ ਕਿ ਮੈਂ ਜੇਲ੍ਹ 'ਚ ਜਾਣ ਤੋਂ ਪਹਿਲਾਂ ਇਹਨਾਂ ਸਾਰੇ ਸਾਧੂਆਂ ਨੂੰ ਇੱਥੋਂ ਕੱਢਣ ਵਾਸਤੇ, ਇਹਨਾਂ ਛੋਟੇ ਛੋਟੇ ਬੱਚਿਆਂ ਤੇ ਇਹਨਾਂ ਦੀਆਂ ਮਾਵਾਂ ਨੂੰ ਫੜਨ ਵਾਸਤੇ ਆਇਆ, ਤੇ ਸੁਤੰਤਰ ਕੀਤਾ ਸਾਧਾਂ ਨੂੰ ਤੇ ਬੰਦੀਆਂ ਬੰਦ ਖਲਾਸ ਹੋਈ, ਸਭ ਦਾ ਭਲਾ ਤੇ ਚੜ੍ਹਦੀ ਕਲਾ ਰਹੇ ਇਹ ਨਾਨਕ ਦੀ ਅਰਦਾਸ ਹੋਈ। ਮੀਰ ਬਾਬਰ ਆਪ ਆਇਆ, ਸਾਰਿਆਂ ਦੀ ਬੰਦ ਖਲਾਸ ਹੋਈ ਤੇ ਮੀਰ ਬਾਬਰ ਨੇ ਆਪਣੇ ਦਰਬਾਰ ਵਿੱਚ ਖੜਿਆ ਗੁਰੂ ਨਾਨਕ ਨੂੰ। ਤੇ ਉਸ ਦਰਬਾਰ ਦੇ ਵਿੱਚ, ਉਸ ਪਾਸੇ ਮੈਂ ਤੁਹਾਡਾ ਧਿਆਨ ਦਿਵਾਉਣਾ ਸੀ, ਉਸ ਦਰਬਾਰ ਦੇ ਵਿੱਚ ਮੀਰ ਬਾਬਰ ਨੇ ਨਸ਼ਾ ਅੰਗੂਰਾਂ ਦੀ ਸ਼ਰਾਬ ਤਿਆਰ ਕੀਤੀ, ਉਹ ਦਿੱਤੀ ਗੁਰੂ ਨਾਨਕ ਨੂੰ ਕਿ ਸ਼ਰਾਬ ਪੀਓ। ਤੇ ਗੁਰੂ ਨਾਨਕ ਕਹਿੰਦੇ ਇਹਦੇ ਨਾਲ ਕੀ ਹੁੰਦਾ, ਉਹ ਕਹਿੰਦਾ ਇਹੋ ਜਿਹਾ ਮਖਮੂਰ ਚੜ੍ਹਦਾ ਕਿ ਮਨੁੱਖ ਜਿਹੜਾ ਹੈ ਉਹ ਆਨੰਦਿਤ ਹੋ ਜਾਂਦਾ, ਪਾਉਂਦੇ ਫਿਰ ਕਿੰਨਾ ਕੁਛ ਰਹਿੰਦਾ ਇਹ ਨਸ਼ਾ, ਕਹਿੰਦਾ 2-4 ਘੰਟੇ, ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ, ਉਹ ਕਹਿੰਦਾ ਉਹ ਫਿਰ ਨਸ਼ਾ ਉਤਰ ਜਾਂਦਾ, ਹਮਾਰੀ ਬਜ਼ਮੇ ਇਸ਼ਰਤ ਮੇ ਜੋ ਲੈ ਆਇਆ ਖੁਦਾ ਬਾਬਾ, ਤੂੰ ਬਿਸਮਿਲਾ ਇਹ ਬਾਦ ਆਏ ਅਹਿਮਰ ਉੜਾ ਬਾਬਾ, ਜਿਸਸੇ ਮਿਟ ਜਾਤੇ ਹੈ ਜਹਾਂ ਮੇ ਕੌਣ ਹੈ ਆਬ ਰਸ ਸਾ ਪਾਕ ਤਰ ਪਾਣੀ ਕੇ, ਜਿਸਸੇ ਮਿਟ ਜਾਤੇ ਹੈ ਦਫਤਰੇ ਮਾਓ ਸ਼ਮਾ ਬਾਬਾ, ਗਨੀਮਤ ਜਾਣ ਕਰ ਹਮਾਰੀ ਮਹਿਫਲ ਕੋ ਏਕ ਦੋ ਜਾਮ ਪੀਤਾ ਜਾ, ਮਿਆਨੇ ਮਹਿਫਲਾਂ ਦਰਦਾ ਸ਼ਾਮ ਪੀਤਾ ਜਾ। ਬਾਬਾ ਇੱਕ ਦੋ ਜਾਮ ਪੀ ਕੇ ਤੇ ਵੇਖ, ਇੱਕ ਦੋ ਪਿਆਲੇ ਭਰ ਕੇ ਤਾਂ ਵੇਖ। ਤੇ ਗੁਰੂ ਸਾਹਿਬ ਕਹਿੰਦੇ ਜਿਸ ਨਸ਼ੇ ਨੇ 2-4 ਘੰਟਿਆਂ ਬਾਅਦ ਉਤਰ ਜਾਣਾ, ਨਸ਼ਾ ਇੱਕ ਮੇਰੇ ਕੋਲ ਵੀ ਹੈ, ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਇਹੋ ਜਿਹਾ ਨਾਮ ਦਾ ਨਸ਼ਾ ਹੈ ਜਿਹੜਾ ਸਦਾ ਹੀ ਚੜਿਆ ਰਹਿੰਦਾ ਹੈ, ਉਹ ਪੀ ਕੇ ਵੇਖ ਜੇ ਕਦੇ ਉੱਤਰ ਗਿਆ ਤੇ ਗੱਲ ਕਰੀ। ਤੇ ਧੌਂਕਲ ਸਿੰਘ ਨੂੰ ਵੀ ਸਤਿਗੁਰੂ ਰਾਮ ਸਿੰਘ ਨੇ ਆਖਿਆ, ਧੌਂਕਲ ਸਿਆਂ ਉਹ ਗੁਰੂ ਨਾਨਕ ਸਾਹਿਬ ਵਾਲਾ ਨਸ਼ਾ ਹੈ, ਆ ਨਾਮ ਦੇ ਜਹਾਜ਼ ਤੇ ਸਵਾਰ ਹੋ ਜਾ, ਤੇਰਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ। ਤੇ ਨਾਮ ਦਾ ਨਸ਼ਾ ਦਿੱਤਾ। ਤੇ ਉਹ ਨਾਮ ਦੇ ਨਸ਼ੇ ਬਾਬਤ ਬਾਲਮ ਜੀ ਬੜਾ ਸੋਹਣਾ ਲਿਖਦੇ, ਕਹਿੰਦੇ ਨਸ਼ਾ ਨਾਮ ਦਾ ਵਿਭੀਸ਼ਣ ਨੇ ਜਦੋਂ ਪੀਤਾ, ਰਾਮ ਰਾਮ ਕਰਦਾ ਦੈਂਤੋਂ ਰਾਮ ਬਣਿਆ। ਨਸ਼ਾ ਨਾਮ ਦਾ ਪੀ ਕੇ ਨਾਮ ਦਿਓ, ਸ਼ਾਮ ਸ਼ਾਮ ਜਪਦਾ ਸ਼ਕਲੇ ਸ਼ਾਮ ਬਣਿਆ। ਨਸ਼ਾ ਨਾਮ ਦਾ ਪੀ ਕੇ ਫਰੀਦ ਸਾਈ, ਹਾਜੀ ਕਾਜੀਆਂ ਸਭ ਦਾ ਇਮਾਮ ਬਣਿਆ। ਉਹ ਨਸ਼ਾ ਨਾਮ ਦਾ ਪੀ ਕੇ ਭਾਈ ਲਾਲੋ ਨਾਨਕ ਨਾਮ ਜਪਦਾ ਨਾਨਕ ਨਾਮ ਬਣਿਆ। ਇਹ ਹੈ ਨਾਮ ਦਾ ਨਸ਼ਾ ਜਿਹੜਾ ਪਰਮੇਸ਼ਰ ਦੀ ਰੰਗਣ ਵਿੱਚ ਰੰਗ ਦਿੰਦਾ। ਤੇ ਸੱਚਮੁੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੀਤਾ, ਇਤਿਹਾਸ ਗਵਾਹ ਆ, ਧੌਂਕਲ ਸਿੰਘ ਦਾ ਜ਼ਿਕਰ ਕਰ ਰਿਹਾ। ਧੌਂਕਲ ਸਿੰਘ ਇਹੋ ਜਿਹਾ ਮਰਜੀਵੜਾ ਸੂਰਮਾ ਬਣਿਆ ਜਿਸ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬੜੇ ਵੱਡੇ ਕਾਰਨਾਮੇ ਕੀਤੇ, ਬੁੱਚੜਾਂ ਨੂੰ ਵੱਢਿਆ, ਗਊਆਂ ਦੇ ਰੱਸੇ ਖੋਲੇ। ਤੇ ਅਖੀਰ ਅੰਗਰੇਜ਼ ਸਰਕਾਰ ਬਰਤਾਨਵੀ ਸਾਮਰਾਜ ਦਾ ਇਹ ਹੁਕਮ ਜਾਰੀ ਹੋਇਆ, ਧੌਂਕਲ ਸਿੰਘ ਨੂੰ ਕੈਦ ਕੀਤਾ ਗਿਆ, ਫੜਿਆ ਗਿਆ, ਲੋਹੇ ਦੇ ਪਿੰਜਰੇ ਵਿੱਚ ਪਾ ਕੇ। ਇਤਿਹਾਸਕਾਰ ਦੱਸਦੇ ਕਿ ਅੱਜ ਤੱਕ 3 ਬੰਦੇ ਲੋਹੇ ਦੇ ਪਿੰਜਰੇ ਵਿੱਚ ਪਾਏ ਗਏ ਨੇ। ਜਦ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਦਿੱਲੀ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ, ਜਾਂ ਦੂਸਰੇ ਬੰਦਾ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ, ਤੇ ਤੀਸਰਾ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਧੌਂਕਲ ਸਿੰਘ ਨੂੰ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਪਿੰਡ ਤੋਂ ਖੜਿਆ ਗਿਆ ਤੇ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। 1880 ਈਸਵੀ ਦੇ ਵਿੱਚ ਤਕਰੀਬਨ ਇਸ ਦੀ ਮੌਤ ਹੁੰਦੀ ਹੈ। ਪਰ ਜਿਹੜੀ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਸੀ ਕਿ ਇਹ ਗੁਰੂ ਦੇ ਵਿੱਚ ਤਾਕਤ ਹੁੰਦੀ ਹੈ, ਇਹ ਸਤਿਗੁਰੂ ਦੇ ਵਿੱਚ ਸ਼ਕਤੀ ਹੁੰਦੀ ਹੈ, ਗੁਰੂ ਸਮਰੱਥ ਹੁੰਦਾ ਇਸ ਤਾਕਤ ਵਾਸਤੇ ਕਿ ਮਨੁੱਖ ਦੇ ਮਾਨਸਿਕ ਜਿਹੜੇ ਵਿਚਾਰ ਨੇ ਉਹਨਾਂ ਨੂੰ ਤਬਦੀਲ ਕਰ ਦਿੰਦਾ। ਪਸ਼ੂ ਪ੍ਰੇਤਾਂ ਵਰਗਾ ਜੀਵਨ ਜਿਉਣ ਵਾਲੇ ਲੋਕ, ਇਤਿਹਾਸ ਦੀਆਂ ਬਹੁਤ ਸਾਰੀਆਂ ਲੰਬੀਆਂ ਹੋਰ ਗਵਾਹੀਆਂ ਦਿੱਤੀਆਂ ਜਾ ਸਕਦੀਆਂ ਨੇ, ਪਰ ਸਮਾਂ ਹੋ ਗਿਆ, ਮੈਂ ਆਪਣੀ ਗੱਲ ਸੰਕੋਚਦਾ ਕਿ ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਤੇ ਐਬਾਂ ਦੇ ਵਿੱਚ ਗ੍ਰਸੇ ਹੋਏ ਲੋਕਾਂ ਦਾ ਜੀਵਨ ਤਬਦੀਲ ਕਰਦਿਆਂ ਛਿਣ ਭਰ ਦਾ ਸਮਾਂ ਨਾਲ ਆਇਆ ਗੁਰੂਆਂ ਨੇ, ਤੇ ਉਹ ਇਸ ਤਰ੍ਹਾਂ ਦੀ ਅਵਸਥਾ ਬਣਾ ਦਿੱਤੀ। ਕਿਉਂਕਿ ਸਤਿਗੁਰੂ ਦੀ ਤਾਕਤ ਹੈ, ਕੱਚਾ ਕੰਚਨ ਭਇਓ ਸ਼ਬਦ ਗੁਰ ਸ੍ਰਵਣਾ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕੱਠ ਸ੍ਰੀ ਖੰਡ ਕੀਓ ਦੁੱਖ ਦਰਿਦਰ ਤਿੰਨ ਤੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਉਹ ਪਸ਼ੂਆਂ ਪ੍ਰੇਤਾਂ ਦਾ ਜੀਵਨ ਜਿਉਣ ਵਾਲੇ ਜਿਹੜੇ ਸਨ ਉਹ ਦੇਵਤੇ ਬਣਾ ਦਿੱਤੇ, ਉਹ ਸਾਧੂ ਬਣਾ ਦਿੱਤੇ, ਜਿਹੜੇ ਜਿਨ੍ਹਾਂ ਨੂੰ ਸ਼ੁੱਧ ਬੁੱਧ ਨਹੀਂ ਸੀ ਸੰਸਾਰ ਉੱਤੇ ਜੀਂਦਿਆਂ ਆਪਣੇ ਰਹਿਣ ਦੀ, ਉਹ ਆਪਣਾ ਆਪ ਜਿਹੜਾ ਸੀ ਉਹ ਲੋਕਾਂ ਵਾਸਤੇ ਜੀਉ ਗਏ, ਉਹਨਾਂ ਨੂੰ ਇਤਿਹਾਸ ਨੇ ਥਾਂ ਦਿੱਤੀ। ਇਸ ਕਰਕੇ ਸੰਸਾਰ ਉੱਤੇ ਸਦਾ ਹੀ ਗੁਰੂ ਦੀ ਲੋੜ ਰਹੀ ਹੈ। ਇੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਗੁਰੂ ਮਾਨਸਿਕ ਵਿਚਾਰਾਂ ਨੂੰ ਬਦਲਦਾ, ਤੇ ਇਹੀ ਕਾਰਨ ਹੈ ਕਿ ਵਿਚਾਰ ਬਦਲ ਕੇ ਗੁਰੂ ਜਿਹੜਾ ਹੈ ਉਹ ਜੀਵਨ ਜਾਚ ਬਦਲ ਦਿੰਦਾ, ਸਮਾਜ ਬਦਲ ਦਿੰਦਾ, ਤੇ ਉਸ ਮਨੁੱਖ ਨੂੰ ਜਿਹੜਾ ਗੁਰੂ ਦਾ ਹੋ ਜਾਂਦਾ ਮਨ ਵਿੱਚ ਸਤਿਗੁਰ ਕੇ ਪਾਸ, ਇੱਥੇ ਗੁਰੂ ਉਸ ਦੇ ਸਾਰੇ ਕਾਰਜ ਕਰਦਾ, ਤੇ ਉੱਥੇ ਅਧਿਆਤਮਿਕ ਮਾਰਗ ਦੀ ਮੰਜ਼ਲ ਅਖੀਰੀ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਤੇ ਉਹ ਪ੍ਰਾਪਤੀ ਸਤਿਗੁਰੂ ਦੇ ਚਰਨਾਂ ਵਿੱਚ ਜੁੜਿਆ, ਸਤਿਗੁਰੂ ਦੀ ਹੋਂਦ ਨੂੰ ਸਵੀਕਾਰਿਆ, ਉਸ ਦੇ ਹੁਕਮ ਉੱਤੇ ਚੱਲਿਆ ਹੁੰਦੀ ਹੈ। ਜਿਸ ਨੂੰ ਮੈਂ ਕੱਲ ਵੀ ਅਰਜ਼ਾਂ ਕੀਤੀਆਂ ਸਨ ਕਿ ਜੇ ਕੂੜ ਦੀ ਪਾਲ ਟੁੱਟਣ ਵਾਸਤੇ ਤੇ ਸਚਿਆਰ ਹੋਣ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਤੇ ਉੱਥੇ ਵੀ ਲਿਖਦੇ ਨੇ ਕਿ ਹੁਕਮ ਰਜਾਈ ਚੱਲਣਾ, ਗੁਰੂ ਦੇ ਹੁਕਮ ਵਿੱਚ ਚੱਲਿਆ ਜਿਹੜਾ ਹੈ ਇਹ ਮਨੁੱਖ ਦਾ ਭਵ ਸਾਗਰ ਤੋਂ ਪਾਰ ਉਤਾਰਾ ਹੁੰਦਾ। ਮੈਂ ਇੰਨੀ ਅਰਜ਼ਾਂ ਕਰਦਾ ਖੇਵਾਂ ਦਾ ਜਾਚਕਾਂ, ਸਤਿ ਸ੍ਰੀ ਅਕਾਲ।